दंडौत बंदन हनिक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन प्रगास याही कुल ते प्रगट होए ताही कुल को नाम पुन द्वादश गुरिंद को मेरी है प्रणाम।
परम सत्कार योग सतगुरु जी दे पावन पवित्र दरबार विच बैठी हुई साध संगत जी हो अपनिया मन बिरतिया नू एकागर करन दे लई रसना नू पवित्र करन लई एक वारी सारे ही रलके आखिए धन श्री सतगुरु जगजीत सिंह सच्चे पातशाह। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे सी प्रसंग इथे पहुंचा है कि सतगुरु सच्चे पातशाह जी दी रची हुई बाणी नू सुन दे वास्ते हजारां दी गिनती दे विच जिहड़े पौरियां वर्गे सिख ने ਉਹ ਸੁਗੰਧੀ ਰੂਪੀ ਬਾਣੀ ਦਾ ਆਨੰਦ ਮਾਨਣ ਦੇ ਵਾਸਤੇ ਸਤਿਗੁਰਾਂ ਦੇ ਕੋਲ ਜੁੜੇ ਨੇ ਜਿਹੜੇ ਆਹਾਰ ਛੱਕ ਕੇ ਗਏ ਨੇ ਜੱਗ ਦੇ ਵਿੱਚੋਂ ਉਹ ਜਿੱਥੇ ਕਿੱਥੇ ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਦਾ ਗੁਣਗਾਨ ਕਰਦੇ ਨੇ। ਕੱਲ ਕਥਾ ਇੱਥੇ ਪਹੁੰਚੀ ਸੀ, ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ।
दसम गुरु सोडी सुल्तान श्री गोबिंद सिंह बिदत जहान।
कवि जी लिख रहे ने के दसवें गुरु जो के सोडी कुल दे एक बादशाह वर्गे गुरु ने उन्हां दी जिहड़ी महिमा है वो जहान दे विच बहुत वड्डी प्रगट हो रही है।
बैरी बन को बन बिसाला बीरन बीच बड़े बल वाला।
वैरिया रूपी जंगल नू मानो के जंगल दी अग बन के ओ सार देंदे ने ते जेड़े वैरी ने उना दे वास्ते सूरमे बन के उना दा काद कर दे ने।
लारे असंख संग कान श्यामू ते मयात रथी पायो एन नामू।
कवि जी लिखदे ने जिवे लड़े सन भगवान कृष्ण जी असंखां दी फौज दे नाल ते कहिंदे ने उन्हां नू आतरथी आख्या जांदा है। इसे तरीके दे नाल सतगुरु गोविंद सिंह सच्चे पातशाह जी भी आतरथी वर्गे ने। सतगुरु प्रताप सिंह सच्चे पातशाह जी दे उपदेश दे विच आउंदा के जो एक रथ वाले नाल लड़े एक रथी, जेड़ा सौ नाल लड़े ओ महारथी, ते जेड़ा बेअंता नाल लड़े ओनू कहिंदे ने अत रथी। सतगुरु प्रताप सिंह जी कहिंदे ने के सतगुरु गोविंद सिंह सच्चे पातशाह जी ने इथों तक शस्त्र विद्या प्राप्त कीती सी कि ओ संखां नाल लड़ जांदे सन। हुण कवि जी लिख रहे ने के जिस तरह भगवान कृष्ण जी ਅਸੰਖਾਂ ਦੇ ਨਾਲ ਲੜੇ ਸਨ ਤੇ ਉਹਨਾਂ ਨੂੰ ਆਤਰਥੀ ਆਖਿਆ ਜਾਂਦਾ ਹੈ, ਇਸੇ ਤਰ੍ਹਾਂ ਦੀ ਸ਼ੋਭਾ ਦਿੱਤੀ ਜਾ ਸਕਦੀ ਹੈ ਸਤਿਗੁਰੂ ਗੋਬਿੰਦ ਸਿੰਘ ਦੀ।
ਤਨ ਤਨ ਗੁਰ ਸਤ ਗੁਰ ਪੂਰੇ ਕਹਿ ਸਕਲ ਮਨਿਕਟ ਕੇ ਦੂਰੇ।
ਭਾਵੇਂ ਕੋਈ ਨੇੜੇ ਆ ਭਾਵੇਂ ਕੋਈ ਦੂਰ ਹੈ, ਜਿੰਨੇ ਵੀ ਲੋਕ ਨੇ ਸਾਰੇ ਇਹੀ ਕਹਿੰਦੇ ਨੇ ਕਿ ਤਨ ਤਨ ਨੇ ਸਤਿਗੁਰੂ ਇਹ ਪੂਰਨ ਨੇ।
ਚੌਹ ਦਿਸ਼ ਤੇ ਮੇਲਾ ਪਾਇਓ ਸਤਿਗੁਰ ਸਭ ਕੋ ਦਰਸ਼ਨ ਦਇਓ।
ਕਵੀ ਜੀ ਲਿਖ ਰਹੇ ਨੇ ਕਿ ਬਹੁਤ ਸਾਰਾ ਮੇਲਾ ਇਕੱਠ ਜੁੜ ਗਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਦਰਸ਼ਨ ਦਿੱਤਾ। ਚਾਰ ਕਰੀ ਲਗ ਥੇਰੇ ਦੀਵਾਨ ਪੌਨੇ ਇਕਾਂਤ ਪੇ ਪ੍ਰਭੂ ਸੁਜਾਨ। ਚਾਰ ਘੜੀਆਂ ਤੱਕ ਬੈਠ ਕੇ ਦੀਵਾਨ ਦੇ ਵਿੱਚ ਸਤਿਗੁਰਾਂ ਨੇ ਸੰਗਤ ਨੂੰ ਦਰਸ਼ਨ ਦਿੱਤਾ। ਉਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਸ੍ਰੇਸ਼ਟ ਸੁਜਾਨ ਨੇ ਉਹ ਇਕਾਂਤ ਦੇ ਵਿੱਚ ਚਲੇ ਗਏ। ਦੇਖਾ ਪਾਣ ਗਹਿਓ ਪੀਣੇ ਕੋਰਾ। ਇਸ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਲ ਛਕਣ ਦੇ ਵਾਸਤੇ ਜਿਹੜਾ ਕਟੋਰਾ ਸੀ ਉਸ ਨੂੰ ਫੜਿਆ ਤੇ ਘੁੱਟ ਭਰਨ ਦੇ ਵਾਸਤੇ ਸਤਿਗੁਰਾਂ ਨੇ ਆਪਣੇ ਮੂੰਹ ਦੇ ਵੱਲ ਉਸ ਨੂੰ ਖੜਿਆ। ਕੁਛ ਕ ਪੀਓ ਕੁਛ ਚੋਰਾ ਸੁਧਾਰਾ, ਪਾਣ ਪਖਾਰੇ ਥੇਰੇ ਉਦਾਰਾ। ਥੋੜਾ ਜਿਹਾ ਪਾਣੀ ਪੀ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚੁਲਾ ਕਰ ਦਿੱਤਾ ਤੇ ਸਤਿਗੁਰੂ ਜੀ ਨੇ ਉਸ ਤੋਂ ਬਾਅਦ ਹੱਥਾਂ ਨੂੰ ਧੋਤਾ ਤੇ ਸਤਿਗੁਰੂ ਜੀ ਬੈਠ ਗਏ।
ਕੇਤਕ ਸਮੇ ਪੌਡੇ ਪਰਿਅੰਕਾ, ਸਾਗਰ ਸੋਡੀ ਬੰਸ ਮਯੰਕਾ।
ਕਵੀ ਜੀ ਲਿਖ ਰਹੇ ਨੇ ਥੋੜੀ ਦੇਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਲੰਗ ਤੇ ਬੈਠ ਕੇ ਆਰਾਮ ਕੀਤਾ। ਸਾਗਰ ਸੋਡੀ ਬੰਸ ਮਯੰਕਾ, ਮਾਨੋ ਕੇ ਸੋਡੀ ਬੰਸ ਰੂਪੀ ਸਮੁੰਦਰ ਦੇ ਸਤਿਗੁਰੂ ਜੀ ਚੰਦਰਮਾ ਨੂੰ। ਪੁਨ ਸ਼ਨਾਨ ਆਛੀ ਵਿਦ ਕਰੇ। ਥੋੜਾ ਚਿਰ ਵਿਰਾਜਣ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਠੇ ਨੇ ਤੇ ਚੰਗੇ ਤਰੀਕੇ ਦੇ ਨਾਲ ਇਸ਼ਨਾਨ ਪਾਣੀ ਫਿਰ ਤੋਂ ਕੀਤਾ।
ਪੋਸ਼ ਸਭ ਨਵੀਨ ਅਨਵਾਈ, ਸ਼ੁਸ਼ਕ ਕਾਸ਼ ਕਟ ਕਸੀ ਸੁਹਾਈ।
ਇਸ਼ਨਾਨ ਕਰਨ ਤੋਂ ਬਾਅਦ ਜਿਹੜਾ ਚੰਗਾ ਨਵਾਂ ਬਾਣਾ ਸੀ, ਜਿਹੜਾ ਲਿਬਾਸ ਸੀ, ਉਸ ਨੂੰ ਮੰਗਵਾਇਆ ਗਿਆ। ਬਾਣਾ ਪਹਿਨਣ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਚੰਗਾ ਸੁੱਕਾ ਕਛਹਿਰਾ ਸੀ ਉਸ ਨੂੰ ਬਦਲੇ।
ਕੇਸਣ ਤੇ ਸਭ ਨੀਰਨ ਚੋਰਾ, ਤੂਫ ਤੁਖਾਏ ਗੰਧ ਚੱਕ ਚੋਰਾ।
ਗਿੱਲੇ ਕੇਸਾਂ ਦੇ ਵਿੱਚੋਂ ਜਿਹੜਾ ਪਾਣੀ ਸੀ ਉਸ ਨੂੰ ਨਿਚੋੜਿਆ, ਤੂਫ ਤਖਾ ਕੇ ਕਹਿੰਦੇ ਨੇ ਮਾਨੋ ਕੇ ਸੁਗੰਧੀ ਵਾਲਾ ਕੇਸਾਂ ਨੂੰ ਬਣਾਇਆ।
ਨੀ ਕੀ ਰੀਤ ਜੂਰਾ ਬਣਾਇਓ, ਸ਼ਮਸ ਮੂਛ ਕੇਸਣ ਚਿਕ ਨਾਇਓ।
ਫੇਰ ਚੰਗੇ ਤਰੀਕੇ ਦੇ ਨਾਲ ਜੂੜਾ ਬੰਨਿਆ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਦਾੜੇ ਨੂੰ ਤੇ ਮੁੱਛਾਂ ਨੂੰ ਤੇਲ ਲਾ ਕੇ ਚਿਕਨਾਈ ਵਾਲਾ ਕੀਤਾ।
ਸੂਖਮ ਨੀਕ ਨਈ ਉਸ਼ਨੀਕ, ਚਿੰਨ ਕਰ ਤਰ ਥਿਰ ਦਾਸ ਨਜੀਕ।
ਇੰਨੇ ਚਿਰ ਨੂੰ ਬਰੀਕ ਤੇ ਵਧੀਆ ਕੱਪੜੇ ਦੀ ਜਿਹੜੀ ਦਸਤਾਰ ਸੀ ਉਹ ਇੱਕ ਦਾਸ ਨੇ ਚਿਣ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਰੱਖ ਦਿੱਤੀ।
ਜੂਰੇ ਸੰਗ ਛੋਰੇ ਅਟਕਾਇਓ, ਪੁਨ ਚਹੁ ਓਰ ਪੁਨ ਚਹੁ ਓਰ ਪੇਚ ਲਪਟਾਇਓ।
ਸਤਿਗੁਰਾਂ ਨੇ ਦਸਤਾਰ ਦਾ ਜਿਹੜਾ ਪਹਿਲਾ ਪੱਲਾ ਸੀ ਉਸ ਨੂੰ ਜੂੜੇ ਦੇ ਨਾਲ ਟਿਕਾ ਲਿਆ ਤੇ ਫੇਰ ਉਸ ਤੋਂ ਬਾਅਦ ਪੱਗ ਦੇ ਜਿਹੜੇ ਪੇਚ ਨੇ ਉਹਨਾਂ ਨੂੰ ਲਪੇਟਣਾ ਸ਼ੁਰੂ ਕੀਤਾ।
ਸਨੇ ਸਨੇ ਸਭ ਪੇਚ ਪਰਵਾਰੇ, ਪੁਨ ਜੂਰੇ ਪਟ ਲਿਆਏ ਸੁਧਾਰੇ।
ਹੌਲੀ ਹੌਲੀ ਸਾਰਿਆਂ ਪੇਚਾਂ ਨੂੰ ਸਤਿਗੁਰੂ ਜੀ ਸੀਸ ਦੇ ਦੁਆਲੇ ਵਲੇਟਦੇ ਗਏ ਤੇ ਅਖੀਰਲਾ ਜਿਹੜਾ ਲੜ ਸੀ ਉਹ ਵੀ ਜੂੜੇ ਦੇ ਕੋਲ ਆਣ ਕੇ ਖਤਮ ਹੋਇਆ। ਸੁਧਾਰ ਕੇ ਸਤਿਗੁਰਾਂ ਨੇ ਲੜ ਟੰਗ ਲਿਆ।
ਮੁਕਰ ਮਹਾਨ ਦਿਖਾਏ ਅਗਾਰੀ, ਬਹੁ ਬਿਦ ਤੇ ਦਸਤਾਰ ਸਵਾਰੀ।
ਇੰਨੇ ਚਿਰ ਨੂੰ ਇੱਕ ਦਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਦਿਖਾਉਣ ਦੇ ਵਾਸਤੇ ਸ਼ੀਸ਼ਾ ਅੱਗੇ ਲੈ ਕੇ ਖੜਾ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ਼ੀਸ਼ੇ ਦੇ ਵਿੱਚ ਦੀ ਦਸਤਾਰ ਨੂੰ ਹੋਰ ਵੀ ਚੰਗੀ ਤਰ੍ਹਾਂ ਸਵਾਰ ਲਿਆ।
ਪੁਨ ਖਜ਼ਾਨ ਚੀ ਜਗਾ ਦਿਖਾਈ, ਬਹੁਤ ਮੋਲ ਕੀ ਰੁਚਰ ਬਣਾਈ।
ਇੱਕ ਹੋਰ ਦਾਸ ਨੇ ਖਜਾਨਚੀ ਹੈ ਜੋ ਉਸਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਗ੍ਹਾ ਲਿਆ ਕੇ ਦਿੱਤੀ ਹੈ, ਜਿਹੜੀ ਕਿ ਬਹੁਤ ਸੋਹਣੀ ਤੇ ਬਹੁਤੀ ਮੁੱਲ ਦੀ ਹੈ। ਪਾਗ ਪਾਲ ਪਰ ਬੰਦ ਸਜਾਈ, ਪੰਕਤ ਹੀਰਨ ਕੀ ਦਮਕਾਈ। ਉਹ ਜਿਹੜੀ ਜਗ੍ਹਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੱਥੇ ਤੇ ਪੱਗ ਦੇ ਵਿਚਕਾਰ ਉਸ ਨੂੰ ਸਜਾ ਲਿਆ, ਉਸ ਨੂੰ ਬਹੁਤ ਕੀਮਤੀ ਹੀਰੇ ਲੱਗੇ ਹੋਏ ਨੇ ਜਿਹੜੇ ਦੂਰੋਂ ਹੀ ਚਮਕਦੇ ਨੇ। ਮੁਕਤਾ ਗੁੱਛਣ ਛੁਬਤ ਉਜਾਲਾ, ਸੁੰਦਰ ਕਲਗੀ ਬਣੀ ਬੇਸਾਲਾ। ਸੋਹਣੇ ਮੋਤੀਆਂ ਦੀਆਂ ਗੁੱਛਿਆਂ ਦੇ ਨਾਲ ਜਿਹੜੀ ਸੋਭਦੀ ਹੈ ਕਲਗੀ, ਉਹ ਵੀ ਉਸ ਵੇਲੇ ਸੁੰਦਰ ਲਿਆਂਦੀ ਗਈ। ਲੇ ਕਰ ਸੰਗ ਤੰਗ ਸਜਾਈ, ਹਾਲੇ ਸਿਰ ਝੂਲਤ ਦਮਕਾਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਤੋਂ ਬਾਅਦ ਜਿਹੜੀ ਕਲਗੀ ਹੈ ਉਸ ਨੂੰ ਉੱਚਾ ਕਰਕੇ ਆਪਣੇ ਦਸਤਾਰ ਦੇ ਉੱਤੇ ਸਜਾ ਲਿਆ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਥੋੜਾ ਬਹੁਤਾ ਸੀਸ ਹਿੱਲਦਾ ਹੈ ਤੇ ਨਾਲ ਹੀ ਕਲਗੀ ਝੂਮਦੀ ਹੈ, ਹਿੱਲਦੀ ਹੈ। ਸੂਖਮ ਤੇ ਸੂਖਮ ਬਰ ਚੀਰ, ਜਾਮਾ ਪਹਿਰਿਓ ਦਿਪੈ ਸਰੀਰ। ਬੜੇ ਬਰੀਕ ਤੋਂ ਬਰੀਕ ਬਣੇ ਹੋਏ ਕੱਪੜੇ ਦਾ ਜਿਹੜਾ ਸਤਿਗੁਰਾਂ ਦਾ ਚੋਲਾ ਹੈ, ਉਸ ਨੂੰ ਸਤਿਗੁਰਾਂ ਨੇ ਪਹਿਨਿਆ, ਜਿਹਦੇ ਵਿੱਚੋਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਰੀਰ ਪ੍ਰਕਾਸ਼ਮਾਨ ਹੋ ਰਿਹਾ। ਬਹੁ ਪਾਲਣ ਕੋ ਸਜਿਓ ਬਿਸਾਲਾ, ਬੰਦ ਬੰਦ ਲਟਕਾਏ ਸੋਟਾਲਾ। ਬਹੁਤੇ ਪੱਲਿਆਂ ਦਾ ਜਿਹੜਾ ਸਤਿਗੁਰਾਂ ਦਾ ਚੋਲਾ ਹੈ, ਉਹ ਬੜਾ ਸਤਿਗੁਰਾਂ ਨੂੰ ਜਚ ਰਿਹਾ, ਫੱਬ ਰਿਹਾ। ਬੰਦ ਬੰਦ ਲਟਕਾਏ ਸੋਟਾਲਾ, ਭਾਵ ਕਿ ਉਸ ਦੀਆਂ ਤਣੀਆਂ ਨੂੰ ਇਸ ਤੋਂ ਬਾਅਦ ਬੰਨਿਆ ਗਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫੇਰ ਸ਼ਸਤਰਾਂ ਨੂੰ ਪਹਿਨਣ ਦੇ ਵਾਸਤੇ ਇੱਕ ਜਿਹੜੀ ਢਾਲ ਸੀ ਉਸ ਨੂੰ ਵੀ ਸਜਾ ਲਿਆ। ਤੀਖਣ ਤਾਰਾ ਖੜਗ ਕਰਾਲੇ, ਕੰਚਨ ਮੁਸ਼ਟ ਜੜਤ ਨਗ ਨਾਲੇ। ਜਿਹੜੇ ਤੀਰ ਬੜੇ ਤਿੱਖੇ ਨੇ ਤੇ ਜਿਹੜੀ ਬਹੁਤ ਤਿੱਖੀ ਤਲਵਾਰ ਹੈ, ਬੜੀ ਭਿਆਨਕ ਹੈ, ਉਸ ਨੂੰ ਸਤਿਗੁਰੂ ਜੀ ਨੇ ਸਜਾਇਆ ਹੈ। ਕੰਚਨ ਮੁਸ਼ਟ ਜੜਤ ਨਗ ਨਾਲੇ, ਸੋਨੇ ਦੀਆਂ ਮੁਖੀਆਂ ਦੇ ਨਾਲ ਜਿਹੜੇ ਤੀਰ ਨੇ ਉਹ ਮੜੇ ਹੋਏ ਨੇ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਤੀਰ ਨੇ ਉਹਨਾਂ ਦੇ ਪਿੱਛੇ ਸੋਨਾ ਲੱਗਿਆ ਹੈ ਤੇ ਸਤਿਗੁਰਾਂ ਦੀ ਜਿਹੜੀ ਤਲਵਾਰ ਹੈ ਉਹਦੀ ਮੁੱਠ ਜਿਹੜੀ ਹੈ ਉਹ ਵੀ ਹੀਰੇ ਤੇ ਮੋਤੀਆਂ ਨਾਲ ਜੜੀ ਹੋਈ ਹੈ। ਜਿਸ ਕੇ ਲੱਗੇ ਮੁਨਾਲ ਤਨਾਲਾ, ਮਨਾਲ ਮਿਆਨ ਦੇ ਉੱਪਰ ਵੱਲ ਲੱਗਾ ਲੋਹੇ ਚਾਂਦੀ ਜਾਂ ਸੋਨੇ ਦਾ ਸੰਮ, ਜਿਸ ਨੂੰ ਕੁੰਡੇ ਹੁੰਦੇ ਹਨ ਉਹਨੂੰ ਕਹਿੰਦੇ ਨੇ ਮਨਾਲ, ਜਿਨ੍ਹਾਂ ਵਿੱਚੋਂ ਤਸਮੇ ਕੱਢ ਕੇ ਤਲਵਾਰ ਪੇਟੀ ਨਾਲ ਬੰਨੀ ਦੀ ਹੈ। ਮਿਆਨ ਦੇ ਹੇਠਲੇ ਪਾਸੇ ਜਿੱਧਰ ਤਲਵਾਰ ਦੀ ਨੋਕ ਹੁੰਦੀ ਹੈ ਉਸ ਨੂੰ ਸੰਮ ਤੇ ਠੋਕਰ ਨੂੰ ਤਨਾਲ ਕਹਿੰਦੇ ਹਨ। ਕੜੀਆ ਅਰ ਚਪੜਾਸ ਬਿਸਾਲਾ, ਮਿਆਨ ਦੇ ਕੁੰਡੇ ਨੂੰ ਕਹਿੰਦੇ ਨੇ ਕੜੀ, ਚਪੜਾਸ ਕਹਿੰਦੇ ਨੇ ਬਕਸੂਏ ਨੂੰ, ਭਾਵ ਪੇਟੀ ਨਾਲ ਲੱਗੇ ਮੋਢੇ ਦੇ ਉੱਪਰੋਂ ਦੀ ਹੋ ਕੇ ਦੋਹੀ ਦਾਈ ਪੇਟੀ ਤੱਕ ਆਇਆ ਗਾਤਰਾ ਉਸ ਨੂੰ ਕਹਿੰਦੇ ਨੇ ਚਪੜਾਸ। ਸ੍ਰੀ ਸਤ ਗੁਰ ਲੇ ਕਰ ਤੇ ਸਮੋ, ਪਹਿਰਨ ਤੇ ਪੂਰਬ ਕਰ ਨਮੋ। ਕਵੀ ਜੀ ਲਿਖ ਰਹੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ਼ਸਤਰਾਂ ਨੂੰ ਸਜਾਉਣ ਤੋਂ ਪਹਿਲਾਂ ਆਪਣੇ ਸ਼ਸਤਰਾਂ ਨੂੰ ਨਮਸਕਾਰ ਕੀਤੀ ਹੈ ਤੇ ਬਾਅਦ ਦੇ ਵਿੱਚ ਸ਼ਸਤਰਾਂ ਨੂੰ ਸਰੀਰ ਦੇ ਉੱਤੇ ਸਜਾਇਆ। ਵਹਿਰ ਸਿੰਘਾਸਣ ਪਰ ਪ੍ਰਭ ਥੇਰੇ, ਸਭਨ ਕਾਮਨਾ ਪੁਰਵਨ ਕਰੇ। ਇਸ਼ਨਾਨ ਪਾਣੀ ਕਰਕੇ, ਨਵੇਂ ਕੱਪੜੇ ਪਹਿਨ ਕੇ, ਸ਼ਸਤਰਾਂ ਨੂੰ ਸਜਾ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਬਾਹਰ ਸਿੰਘਾਸਣ ਦੇ ਉੱਤੇ ਆਣ ਕੇ ਬੈਠ ਗਏ ਨੇ ਤੇ ਸਾਰੇ ਸਤਿਗੁਰਾਂ ਦਾ ਦਰਸ਼ਨ ਕਰਕੇ ਆਪਣੀਆਂ ਜਿਹੜੀਆਂ ਕਾਮਨਾਵਾਂ ਨੇ ਉਹਨਾਂ ਦੀ ਪੂਰਤੀ ਕਰ ਰਹੇ। ਉਚਰੈ ਉਸਤਤ ਕਰੇ ਸੁਨਾਵਨ, ਜਗਤ ਉਧਾਰਨ ਹਿਤ ਤੁਮ ਆਵਣ। ਸੰਗਤਾਂ ਅਨੇਕਾਂ ਪ੍ਰਕਾਰ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਉਸਤਤੀ ਕਰ ਰਹੀਆਂ ਨੇ, ਕਹਿੰਦੀਆਂ ਨੇ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਤੁਸੀਂ ਜਗਤ ਦਾ ਉਧਾਰ ਕਰਨ ਦੇ ਵਾਸਤੇ ਹੀ ਇਸ ਮਾਤ ਲੋਕ ਦੇ ਉੱਤੇ ਅਵਤਾਰ ਧਾਰਨ ਕੀਤਾ। लाखन को देकर ब्रह्म ज्ञान लाखों लागे भगती महान। सिख कहंदे ने सच्चे पातशाह तुसी लखां ही लोकां नू ब्रह्म ज्ञान दी प्राप्ति करवाई है ते लखां ही जिहड़े लोक ने ओह तुहाडी महान भगती दे नाल जुड़े ने। गुर सिखी जित कित बिस्तारी दे उपदाश विषय बिखटारी। गुरु जी दी सोभा दे वास्ते गुरु जी नू कहंदे ने हे गुरु जी तुसी अपनी गुरसिखी नू जिथे किथे बड़ा विस्तार दे नाल पसारिया है ते दे के उपदेश जिहड़ी विषयां रूपी जहर है उस तों अपने दासां नू दूर रखे है। पंथ खालसा उत्पत करेओ तुरक तेज जगते पर हरिओ। कहंदे ने सच्चे पातशाह तुसी खालसे पंथ नू पैदा कीता है ते कहंदे ने तुरकां दा जिहड़ा तेज है उस नू संसार तों दूर कीता है। एते आदक जस करे उचारन दर्शन प्रापत नरन हजारन। इस तरीके दे नाल सतगुरु जी दा जस संगतां गान कर रहियां ने ते अनेकां ही हजारां दी गिणती दे विच जिहड़े लोक ने ओह सतगुरां दे दर्शनां नू कर रहे ने। तनो कनात चुगिर दे पले जिस ते दूर दूर होए नर खले। सतगुरु गोविंद सिंह सच्चे पातशाह जी ने वचन कीता कि हुण मेरे आले दुआले तुसी सोहनी जिहड़ी कनात है उस नू तान दिओ ते कनात तों दूर दूर ही जिहड़े आम लोक ने उहनां नू खड़ा दित्ता जाणा है भाव के कनात दे लागे कोई आम आदमी ना आवे।
सब चंदन ईंदन तिस माही पहुंचो ले हो चेता रच ताही।
गुरु जी कहंदे ने एक कनात तान दिती जावे उस कनात दे अंदर बहुत सारा चंदन दी लकड़ दा जिहड़ा बालण है उस नू रख दिओ ते फिर कहंदे ने उस लकड़ां नू चिण के इक चिता तैयार करो इक चिखा बना दे।
प्रथम भूम को ले पो सारे तिस पर कुशा देहो बिस तारे।
इशनान पानी हुण कर चुके हां ते मन नवा जिहड़ा पोशाका है ओह भी असीं पहन लिया।
नहीं बांचो तुम अपर करन को वस्त्र पहन किए शस्त्र तरन को।
गुरु जी कहंदे ने होर सिंगो कुछ भी ना करो तुसी जो मैं हुक्म दे रहा ओही करो असी वस्त्रां नू पहन लिया शस्त्रां नू तारण कर लिया।
इही रहेंगे संग हमारे भली भांत सब अंगीकारे।
सतगुरु गोविंद सिंह जी ने वचन किया कि जेड़े असी वस्त्र ते शस्त्र धारण किते ने एही साडे नाल रहणगे जिन्हां नू के असी अंगीकार किया है सवारिया। ते गुरु जी ने आख्या तुसी एक चिखा तैयार कर दिओ सारे तरीके दे नाल। किस तरीके दे नाल? सतगुरु सच्चे पातशाह जी ने चिखा नू चिरन दा हुक्म दिता उस नू भाई करतार सिंह जी कलास वाली ने इस तरह बयान किया है।
दया सिंह संतोख सिंह धर्म सिंह नू गोरा आखिया चिखा बनाओ जल्दी पार लकड़ा दे विच चिन देहो चौगिरद कनात तनाओ जल्दी। एस दे मोनू छड करके एस देह दे मोनू छड करके हुणे आखरी कार कमाओ जल्दी थोड़ा वक्त रह गया करतार सिंगा नाल तीरज काज निभाओ जल्दी।
गुरु जी कहंदे ने थोड़ा वक्त रह गया छेती दे नाल कनात तान दिओ ते कहंदे ने चिखा विच तैयार कर दिओ। उस वेले मानो के सतगुरु सच्चे पातशाह जी दे इस तरह दे वचना नू सुन के कोई भी सिंह सहार नहीं सके।
ए सुन दे सिंह तां रोण लगे तीरज किसे दे विच रहाई नाही ए असैव छोड़ा
ਕਰਤਾਰ ਸਿੰਘਾ ਬਾਤ ਹੋਰ ਏਦੂ ਦੁਖਦਾਈ ਨਾਹੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦੇਹ ਦਾ ਵਿਛੋੜਾ ਹੋ ਜਾਣਾ, ਇਸ ਤੋਂ ਵੱਡਾ ਦੁਖਦਾਈ ਹੋਰ ਕੋਈ ਸਿੰਘਾਂ ਦੇ ਵਾਸਤੇ ਸਮਾਂ ਨਹੀਂ ਸੀ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੜੀ ਹੀ ਦੀਨਤਾ ਦੇ ਨਾਲ ਸਿੰਘਾਂ ਨੇ ਇਸ ਤਰ੍ਹਾਂ ਬੇਨਤੀਆਂ ਕੀਤੀਆਂ। ਏਕੀ ਪਾਣਾ ਵਰਤਾਨ ਲੱਗੇ, ਚਿੱਤ ਸੁਣ ਕੇ ਹੋਏ ਬਿਹਾਲ, ਗੁਰਜੀ ਗੁਰਪੁਰੀ ਨੂੰ ਤੁਸਾਂ ਤਿਆਰੇ ਕੀਤੇ, ਸਾਡਾ ਕੌਣ ਪਿੱਛੇ ਰਖਵਾਲ, ਗੁਰਜੀ ਸਾਡਾ ਕੌਣ ਪਰਦੇਸ ਦੇ ਵਿੱਚ, ਇੱਥੇ ਕੌਣ ਪੰਥ ਦੀ ਕਰੇ ਸੰਭਾਲ, ਗੁਰਜੀ ਪੰਥ ਬਾਪ ਬਿਨਾ ਇਉਂ ਰੁਲ ਜਾਸੀ, ਮਾਂ ਬਾਪ ਬਾਜੋਂ ਜਿਵੇਂ ਬਾਲ, ਗੁਰਜੀ ਅਜੇ ਖਾਲਸਾ ਵਾਂਗ ਅਣਜਾਣਿਆਂ ਦੇ ਨਹੀਂ ਜਾਣਦਾ ਜਗ ਦੀ ਚਾਲ, ਗੁਰਜੀ ਦੁੱਖ ਜੰਮ ਦੇ ਗਲ ਪੈ ਗਏ, ਮਿਲੀ ਗੁਣਤੀ ਜੰਗ ਜਲਾਦ, ਗੁਰਜੀ ਤੁਹਾਡੇ ਹੱਥਾਂ ਦੇ ਵਿੱਚ ਜਵਾਨ ਹੁੰਦਾ, ਤੁਹਾਡੇ ਹੱਥਾਂ ਦੇ ਵਿੱਚ ਜਵਾਨ ਹੁੰਦਾ, ਤੁਸੀਂ ਆਪ ਕਰਦੇ ਪ੍ਰਤਿਪਾਲ, ਗੁਰਜੀ ਸਾਇਆ ਸਿਰ ਤੇ ਰੱਖ ਕਰਤਾਰ ਸਿੰਘਾ, ਕਰਦੇ ਪਾਲਣਾ ਹੋਰ ਕੁਝ ਸਾਲ, ਗੁਰਜੀ। ਸਿੰਘਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਸੀਂ ਸਾਨੂੰ ਸਦੀਵੀ ਵਿਛੋੜਾ ਦੇ ਕੇ ਜਾ ਰਹੇ ਹੋ, ਸੱਚੇ ਪਾਤਸ਼ਾਹ ਜਿਹੜਾ ਤੁਹਾਡਾ ਖਾਲਸਾ ਪੰਥ ਹੈ, ਤੁਸੀਂ ਆਪ ਹੀ ਕਹਿੰਦੇ ਹੋ ਕਿ ਅਜੇ ਉਹ ਬੱਚਾ ਹੈ, ਕਮ ਸੇ ਕਮ ਸਾਡੀ ਪ੍ਰਤਪਾਲਣਾ ਕੁਝ ਸਾਲ ਹੋਰ ਕਰ ਜਾਂਦੇ। ਇਸ ਤਰੀਕੇ ਦੇ ਨਾਲ ਸਿੰਘਾਂ ਨੇ ਬੇਨਤੀ ਕੀਤੀ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਫਿਰ ਆਪਣੇ ਸਿੰਘਾਂ ਨੂੰ ਤੀਰੇ ਦੇਣ ਦਾ ਯਤਨ ਕੀਤਾ। ਗੁਰੂ ਜੀ ਕਹਿੰਦੇ ਨੇ, ਮਿਟੇ ਹੁਕਮ ਅਕਾਲ ਦਾ ਕਿਸੇ ਤੋਨਾ, ਸਤ ਕਰਕੇ ਅਸਾਂ ਵਜਾਵਣਾ ਏ। ਗੁਰੂ ਜੀ ਕਹਿੰਦੇ ਨੇ, ਪੰਥ ਰਚਿਆ ਹੁਕਮ ਅਕਾਲ ਦੇ ਥੀ, ਤੇ ਅਕਾਲ ਦਾ ਹੀ ਸਦਵਾਵਣਾ ਏ, ਕਰੇ ਪਾਲਣਾ ਆਪ ਅਕਾਲ ਸਦਾ, ਗੋਦੀ ਸ੍ਰੀ ਅਸਕੇਤ ਖਿਡਾਵਣਾ ਏ, ਹੱਥ ਪੰਥ ਦੇ ਸਿਰ ਅਕਾਲ ਰੱਖੇ, ਦੁਸ਼ਟ ਦੋਖੀਆਂ ਪਾਸੋਂ ਬਚਾਵਣਾ ਏ, ਦੁੱਖ ਖਾਲਸੇ ਜੰਮ ਦੇ ਬਹੁਤ ਪਾਏ, ਸੁਖ ਪੰਥ ਨੂੰ ਬੜਾ ਦਿਖਾਵਣਾ ਏ, ਦੇ ਰਾਜ ਪ੍ਰਤਾਪ ਵਡਿਆਈਆਂ ਜੀ, ਤੇਜ ਜਗ ਦੇ ਵਿੱਚ ਵਧਾਵਣਾ ਏ, ਮੋਹ ਵਿੱਚ ਨਾ ਫਸੋ ਕਰਤਾਰ ਸਿੰਘਾ, ਨਾ ਰਚੋ ਕਲੇਸ਼ ਦੀ ਪਾਵਣਾ ਏ। ਗੁਰੂ ਜੀ ਕਹਿੰਦੇ ਨੇ, ਮੇਰੇ ਸਰੀਰ ਦੇ ਮੋਹ ਦੇ ਨਾਲ ਫਸ ਕੇ ਨਾ ਰਹਿ ਜਾਵੋ। ਗੁਰੂ ਜੀ ਕਹਿੰਦੇ ਨੇ, ਸਕੇਤ ਪਰਮੇਸ਼ਰ ਨੇ ਤੁਹਾਨੂੰ ਆਪਣੀ ਗੋਦੀ ਦੇ ਵਿੱਚ ਖਿਡਾਉਣਾ ਏ। ਉਸ ਤੋਂ ਬਾਅਦ ਸਿੰਘਾਂ ਨੇ ਇੱਕ ਵਾਰੀ ਫੇਰ ਬੇਨਤੀ ਕੀਤੀ, ਘਰ ਬਾਰ ਤੇ ਸਾਕ ਕੁਟੰਬ ਛੁੱਟੇ, ਛੱਡੇ ਬਾਲ ਬੱਚੇ ਅਤੇ ਖੇਸ, ਗੁਰਜੀ ਸਿਰਫ ਆਪ ਦੇ ਇੱਕ ਦੀਦਾਰ ਬਦਲੇ, ਚੱਲੇ ਸੈਂਕੜੇ ਅਸਾਂ ਕਲੇਸ, ਗੁਰਜੀ ਰੱਖੀ ਸਿੱਖ ਇੱਕ ਆਪ ਦੇ ਦਰਸ਼ਨਾਂ ਦੀ, ਰੱਖੀ ਸਿੱਖ ਇੱਕ ਆਪ ਦੇ ਦਰਸ਼ਨਾਂ ਦੀ, ਦੇਸ ਛੱਡ ਕੇ ਆਏ ਪਰਦੇਸ, ਗੁਰਜੀ ਤੱਕਾ ਆਪ ਦੇ ਚੱਲੇ ਕਰਤਾਰ ਸਿੰਘਾ, ਦੁੱਖ ਦਿਲਾਂ ਨੂੰ ਪੁੱਜਾ ਵਸੇਖ, ਗੁਰਜੀ ਕਹਿੰਦੇ ਨੇ, ਸੱਚੇ ਪਾਤਸ਼ਾਹ ਤੁਹਾਡੇ ਦੀਦਾਰੇ ਦੇ ਬਦਲੇ ਤੇ ਦੇਸੋਂ ਪਰਦੇਸ ਇੱਥੇ ਦੱਖਣ ਦੇ ਵਿੱਚ ਪਹੁੰਚੇ ਆ, ਤੇ ਤੁਸੀਂ ਫੇਰ ਵੀ ਸਾਨੂੰ ਧੱਕਾ ਦੇ ਰਹੇ। ਇੱਕ ਆਪ ਦਾ ਆਸਰਾ ਰੱਖ ਕਰਕੇ ਆਏ, ਛੱਡ ਕੁਟੰਬਾਂ ਪਿਆਰਿਆਂ ਨੂੰ, ਕਿੱਥੇ ਦੇਸ ਸਾਡਾ ਕਿੱਥੇ ਆਏ ਅਸੀਂ, ਸਿਰ ਚੱਲ ਕੇ ਦੁਖੜੇ ਪਾਰਿਆਂ ਨੂੰ, ਹੁਣ ਤੁਸੀਂ ਵੀ ਲੜ ਛੁਡਾਉਣ ਲੱਗੇ, ਲੱਗ ਪਏ ਹੋ ਕਰਨ ਤਿਆਰਿਆਂ ਨੂੰ, ਰਹਿ ਜਾਂਗੇ ਅਸੀਂ ਨਿਭਾਗ ਪੈੜੇ, ਕਿੱਥੋਂ ਪਾਵਾਂਗੇ ਫੇਰ ਦੀਦਾਰਿਆਂ ਨੂੰ, ਦੁੱਖ ਕਿਵੇਂ ਵਿਛੋੜੇ ਦੇ ਚੱਲਾਂਗੇ ਜੀ, ਦੁੱਖ ਕਿਵੇਂ ਵਿਛੋੜੇ ਦੇ ਚੱਲਾਂਗੇ ਜੀ, ਤੀਰਜ ਕਿਵੇਂ ਆਉ ਸਾਨੂੰ ਸਾਰਿਆਂ ਨੂੰ ਲੱਗੇ ਦੇਣ ਉਪਦੇਸ਼ ਕਰਤਾਰ ਸਿੰਘਾ ਸਤਿਗੁਰੂ ਜੀ ਆਪ ਬੁਲਾਰਿਆਂ ਨੂੰ। ਜਦੋਂ ਇਸ ਤਰੀਕੇ ਦੇ ਨਾਲ ਸਿੰਘਾਂ ਨੇ ਅਰਜ਼ਾਂ ਕੀਤੀਆਂ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦਾ ਉਪਦੇਸ਼ ਦਿੱਤਾ। ਗੁਰੂ ਜੀ ਕਹਿੰਦੇ ਨੇ ਸਦਾ ਰਹੇ ਨਾ ਪੀਰ ਅਵਤਾਰ ਵਾਲੀ ਨਾਸਵੰਤ ਹੈ ਕੁੱਲ ਸੰਸਾਰ ਸਿੰਘੋ ਜੋ ਉਪਜਿਆ ਉਸ ਨੇ ਬਿਨ ਸਜਾਣਾ ਸਦਾ ਰਹੇ ਅਟਲ ਕਰਤਾਰ ਸਿੰਘੋ। ਗੁਰੂ ਜੀ ਕਹਿੰਦੇ ਨੇ ਜਿਹੜਾ ਜੀਵ ਪੈਦਾ ਹੋਇਆ ਉਹ ਨਾਸਵੰਤ ਹੈ ਉਸ ਨੇ ਇੱਕ ਦਿਨ ਬਿਨਸ ਜਾਣਾ ਜੋ ਉਪਜਿਆ ਸੋ ਬਿਨਸ ਹੈ ਪਰੋ ਆਜ ਕੇ ਕਾਲ। ਗੁਰਬਾਣੀ ਇਹ ਕਹਿੰਦੀ ਹੈ ਤੇ ਗੁਰੂ ਜੀ ਕਹਿੰਦੇ ਨੇ ਅਕਾਲ ਪੁਰਖ ਕਰਤਾਰ ਹੀ ਐਸਾ ਹੈ ਜਿਹੜਾ ਸਦਾ ਅਟਲ ਰਹਿੰਦਾ ਕਦੇ ਨਹੀਂ ਬਦਲਦਾ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਤੀਰੇ ਦਿੱਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੁਸੀਂ ਮੇਰੇ ਸਿੰਘ ਹੋ ਮੇਰੇ ਹੁਕਮ ਦੀ ਪਾਲਣਾ ਕਰੋ ਮੈਂ ਜੋ ਕਹਿ ਰਿਹਾ ਸੋ ਕਰੋ। ਉਸ ਵੇਲੇ ਮਜਬੂਰ ਹੋ ਕੇ ਸਿੱਖਾਂ ਨੂੰ ਸਤਿਗੁਰਾਂ ਦੇ ਵਚਨ ਨੂੰ ਮੰਨਣਾ ਪਿਆ। ਸੋਹਣਿਆ ਇਸ ਕੋ ਸਿੰਘ ਸਿਧਾਰੇ ਤਨੀ ਕਨਾਤ ਚੁਗਰਦੇ ਸਾਰੇ। ਸਤਿਗੁਰਾਂ ਦੇ ਵਚਨ ਨੂੰ ਮੰਨ ਕੇ ਸਿੱਖਾਂ ਨੇ ਉਸੇ ਤਰ੍ਹਾਂ ਕੀਤਾ। ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਚਾਰ ਸਫੇਰੇ ਕਨਾਤ ਨੂੰ ਤਾਣ ਦਿੱਤਾ। ਗਾਡੀ ਕਰ ਗਾਡੀ ਗਨ ਮੇਖ ਡੋਰੇ ਬੰਧਨ ਕੀਨ ਅਸੇਖ। ਕਹਿੰਦੇ ਨੇ ਕਿ ਸਾਰੀਆਂ ਮੇਖਾਂ ਡੂੰਘੀਆਂ ਕਰਕੇ ਗੱਡੀਆਂ ਨੇ ਬੜੇ ਚੰਗੇ ਤਰੀਕੇ ਦੇ ਨਾਲ ਤੇ ਫੇਰ ਜਿਹੜੀਆਂ ਡੋਰੀਆਂ ਨੇ ਕਨਾਤ ਦੀਆਂ ਉਹਨਾਂ ਦੇ ਨਾਲ ਚੰਗੀ ਤਰ੍ਹਾਂ ਸਾਰੀਆਂ ਬੰਨ ਦਿੱਤੀਆਂ।
ਲੇਪਣ ਕਰ ਅੰਤਰ ਕੋ ਥਾਏ ਚੰਦਨ ਕੋ ਉਚਾਏ ਕਰ ਲਿਆਏ।
ਫੇਰ ਜਿੱਥੇ ਕਨਾਤ ਨੂੰ ਤਾਣਿਆ ਗਿਆ ਸੀ ਉਸ ਦੀ ਅੰਦਰਲੀ ਜਗ੍ਹਾ ਨੂੰ ਚੰਗੇ ਤਰੀਕੇ ਦੇ ਨਾਲ ਲਿੰਬ ਪੋਚ ਦਿੱਤਾ ਗਿਆ। ਚੰਦਨ ਦਾ ਬਹੁਤ ਸਾਰਾ ਜਿਹੜਾ ਬਾਲਣ ਸੀ ਉਹ ਵੀ ਉਸ ਜਗ੍ਹਾ ਦੇ ਉੱਤੇ ਇਕੱਠਾ ਕਰ ਲਿਆ।
ਗਾਣੇ ਦਨ ਤੇ ਚਿਖਾ ਮਹਾਨੀ ਰਚੀ ਪਾਲੀ ਬੇਦ ਦਿੜ ਬਹੋਠਾਨੀ।
ਬਹੁਤ ਸਾਰੇ ਬਾਲਣ ਦੇ ਨਾਲ ਵੱਡੀ ਸਾਰੀ ਜਿਹੜੀ ਚਿਖਾ ਸੀ ਉਸ ਨੂੰ ਤਿਆਰ ਕਰ ਲਿਆ ਗਿਆ। ਰਚੀ ਪਲੀ ਵਿਦ ਚੰਗੇ ਤਰੀਕੇ ਦੇ ਨਾਲ ਚਿਖਾ ਨੂੰ ਬਣਾਇਆ। ਦਿੜ ਬਹੁ ਨਾਲੀ ਕਹਿਣ ਤੋਂ ਪਾਵੇ ਹੈ ਕਿ ਬਹੁਤ ਪੱਕੀ ਕੀਤੀ।
ਸ਼ੀਸ਼ੇ ਬਹੁ ਗੁਲਾਬ ਕੇ ਛਿਰਕੇ ਸਹਿਤ ਕਨਾਤ ਪਿਗੋਵਨ ਕਰਕੇ।
ਮਾਨੋ ਕੇ ਪਤਲੇ ਕੱਚ ਦੀਆਂ ਦੇਸੀ ਬਣੀਆਂ ਹੋਈਆਂ ਵੱਡੀਆਂ ਬੋਤਲਾਂ ਦੇ ਵਿੱਚ ਜਿਹੜਾ ਗੁਲਾਬ ਜਲ ਭਰਿਆ ਹੋਇਆ ਸੀ ਉਸ ਨੂੰ ਬਹੁਤ ਸਾਰਾ ਛਿੜਕਿਆ ਗਿਆ। ਮਾਨੋ ਕੇ ਕਨਾਤ ਨੂੰ ਵੀ ਨਾਲ ਹੀ ਭਿਉਂ ਦਿੱਤਾ।
ਅਤਰ ਫਲੇਲ ਚਿਖਾ ਮੈਂ ਡਾਰਾ ਜਹ ਕਹਿ ਉੱਠੀ ਅਧਿਕ ਮਹਿਕਾਰਾ।
ਅਤਰ ਫਲੇਲ ਸਾਰੀਆਂ ਜਿਹੜੀਆਂ ਸੁਗੰਧੀ ਵਾਲੀਆਂ ਚੀਜ਼ਾਂ ਸਨ ਉਹ ਚਿਖਾ ਦੇ ਉੱਤੇ ਛਿੜਕ ਦਿੱਤੀਆਂ ਗਈਆਂ ਨੇ। ਮਾਨੋ ਕੇ ਜਿੱਥੋਂ ਕਿੱਥੋਂ ਛਿੜਕੀਆਂ ਹੋਈਆਂ ਜਿਹੜੀਆਂ ਸੁਗੰਧੀਦਾਰ ਚੀਜ਼ਾਂ ਨੇ ਉਹਨਾਂ ਦੀ ਮਹਿਕ ਖੁਸ਼ਬੂ ਆ ਰਹੀ।
ਇਤੇ ਆਦਿਕ ਸਭ ਕਾਰਜ ਕਰਕੇ ਸਤਿਗੁਰ ਕੋ ਪਰ ਲੋਕ ਸਿਮਰ ਕੇ।
ਇਸ ਤਰੀਕੇ ਦੇ ਨਾਲ ਜਿਹੜਾ ਖਾਲਸਾ ਹੈ ਸਤਿਗੁਰਾਂ ਦਾ ਉਹ ਸਤਿਗੁਰਾਂ ਦੇ ਹੁਕਮ ਨੂੰ ਮੰਨ ਕੇ ਸਾਰਾ ਕਾਰਜ ਸੰਪੂਰਨ ਕਰੀ ਜਾਂਦਾ ਹੈ ਤੇ ਨਾਲੇ ਸਾਰਿਆਂ ਸਿੰਘਾਂ ਦੇ ਮਨ ਦੇ ਵਿੱਚ ਇਹ ਵਿਚਾਰ ਹੈ ਕਿ ਸਤਿਗੁਰੂ ਜੀ ਹੁਣ ਪਰਲੋਕ ਨੂੰ ਜਾ ਰਹੇ।
ਸ਼ੋਕ ਸਹਿਤ ਸੋਗਣ ਤੇ ਸੋਚਤ ਬੂੰਦ ਬਿਲੋਚਨ ਤੇ ਜਲ ਮੋਚਤ।
ਬੜੇ ਸੋਗ ਦੇ ਵਿੱਚ ਨੇ, ਮਾਨੋ ਕਿ ਬੜੀਆਂ ਸੋਚਾਂ ਹਿਰਦੇ ਦੇ ਵਿੱਚ ਚੱਲ ਰਹੀਆਂ ਨੇ ਤੇ ਅੱਖਾਂ ਦੇ ਵਿੱਚੋਂ ਬਾਰ ਬਾਰ ਜਿਹੜੇ ਹੰਝੂ ਨੇ ਉਹ ਸਿੱਖਾਂ ਦੇ ਡਿੱਗ ਰਹੇ।
ਕਿਸ ਆਲਾਂਬ ਅਬ ਕਰ ਹੈ ਬਾਸਾ ਕਿਤ ਦਰਸ਼ਨ ਪ੍ਰਾਪਤ ਸੁਖ ਰਾਸਾ।
ਸਿੰਘ ਸੋਚ ਰਹੇ ਨੇ ਕਿ ਸਤਿਗੁਰਾਂ ਦੇ ਜਾਣ ਤੋਂ ਬਾਅਦ ਕਿਹਦੇ ਆਸਰੇ ਦੇ ਨਾਲ ਅਸੀਂ ਵਸਾਂਗੇ, ਕਿੱਥੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਸੁਖਾਂ ਦੀ ਰਾਸ ਨੇ ਉਹਨਾਂ ਦਾ ਦਰਸ਼ਨ ਹੋਵੇ।
ਕਰੇ ਕੌਣ ਹਮ ਕੋਈ ਉਪਦੇਸ਼ ਤਜਿਓ ਦੇਸ਼ ਨਿਚ ਬੀਚ ਵਿਦੇਸ਼।
ਸੋਚ ਰਹੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਬਗੈਰ ਸਾਨੂੰ ਚੰਗਾ ਉਪਦੇਸ਼ ਕੌਣ ਦਏਗਾ, ਅਸੀਂ ਤੇ ਆਪਣਾ ਦੇਸ਼ ਛੱਡ ਕੇ ਵਿਦੇਸ਼ ਦੇ ਵਿੱਚ ਬਹਿ ਗਏ ਹਾਂ। ਇਤਿਆਦ ਕੇ ਔਰ ਵਿਖੇ ਵਿਚਾਰੇ ਹਾਥ ਸਾਥ ਸਭ ਕਾਜ ਸੁਧਾਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਹੱਥਾਂ ਦੇ ਨਾਲ ਤੇ ਸਤਿਗੁਰਾਂ ਦੇ ਦੱਸੇ ਹੋਏ ਹੁਕਮ ਦੇ ਅਨੁਸਾਰ ਸਾਰੇ ਕੰਮ ਕਰ ਰਹੇ ਨੇ ਤੇ ਕਹਿੰਦੇ ਨੇ ਹਿਰਦੇ ਦੇ ਨਾਲ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵਿਚਾਰਾਂ ਸਿੱਖ ਕਰ ਰਹੇ।
ਕਰ ਤਿਆਰੀ ਸਭ ਰੀਤ ਕੀ ਸਿੱਖ ਸਗਰੇ ਚੱਲ ਆਏ ਹੱਥ ਬੰਦ ਬੋਲਤ ਪਏ ਗਦ ਗਦ ਗਿਰਾ ਸੁਣਾਏ।
ਸਾਰੀ ਤਿਆਰੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਅਨੁਸਾਰ ਸਿੱਖਾਂ ਨੇ ਪੂਰਾ ਕੀਤਾ ਹੈ। ਕਨਾਤ ਤਾਣ ਦਿੱਤੀ ਗਈ ਹੈ, ਅੰਦਰ ਚਿਖਾ ਵੀ ਬਣਾ ਦਿੱਤੀ ਗਈ ਹੈ, ਸੁਗੰਧੀਦਾਰ ਚੀਜ਼ਾਂ ਦਾ ਛਿੜਕਾਅ ਵੀ ਕੀਤਾ ਗਿਆ ਹੈ, ਅੰਦਰਲੀ ਜਗ੍ਹਾ ਨੂੰ ਲਿੰਬ ਵੀ ਦਿੱਤਾ ਹੈ। ਸਾਰੀ ਤਿਆਰੀ ਕਰਕੇ ਸਤਿਗੁਰਾਂ ਦੇ ਕੋਲ ਸਿੱਖ ਆਏ ਨੇ, ਹੱਥ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਉਹ ਅਰਜ ਕਰਦੇ ਨੇ, ਪਰ ਕਹਿੰਦੇ ਨੇ ਉਹਨਾਂ ਦਾ ਜਿਹੜਾ ਗਲਾ ਹੈ ਨਾ ਦੁੱਖ ਦੇ ਨਾਲ ਭਰ ਚੁੱਕਾ ਹੈ।
ਮਹਾਰਾਜ ਕੀ ਆਇਸ ਜੈਸੀ ਮਿਲੇ ਸਕਲ ਕੀਨੀ ਕ੍ਰਿਤ ਤੈਸੀ।
ਸਿੱਖਾਂ ਨੇ ਆਣ ਕੇ ਸਤਿਗੁਰਾਂ ਨੂੰ ਅਰਜ ਕੀਤੀ, ਹੇ ਮਹਾਰਾਜ ਸਤਿਗੁਰੂ ਜੀ, ਜਿਸ ਤਰ੍ਹਾਂ ਤੁਸੀਂ ਹੁਕਮ ਕੀਤਾ ਅਸੀਂ ਸਾਰਿਆਂ ਨੇ ਮਿਲ ਕੇ ਉਹੀ ਕੰਮ ਨੂੰ ਪੂਰਾ ਕੀਤਾ।
ਸਤ ਗੁਰ ਹੇਰ ਖਾਲਸੇ ਓਰੀ ਜਿਨੋ ਦ੍ਰਿਗਣ ਤੇ ਆਂਸੂ ਛੋਰੀ।
ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਖਾਲਸੇ ਵੱਲ ਦੇਖਿਆ, ਮਾਨੋ ਕਿ ਸਾਰਿਆਂ ਹੀ ਸਿੱਖਾਂ ਦੀਆਂ ਜਿਹੜੀਆਂ ਅੱਖਾਂ ਨੇ ਉਹ ਨਮ ਨੇ, ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਅਥਰੂ ਡਿੱਗ ਰਹੇ।
ਮਮ ਸਰੂਪ ਕੇ ਪ੍ਰੇਮੀ ਮਹਾਂ ਸਰਬਸ ਤਿਆਗੇ ਪਹੁੰਚੇ ਹਾਂ।
ਜਦੋਂ ਸਤਿਗੁਰਾਂ ਨੇ ਸਿੱਖਾਂ ਦੀ ਇਸ ਤਰ੍ਹਾਂ ਦੀ ਹਾਲਤ ਨੂੰ ਦੇਖਿਆ ਤੇ ਸਤਿਗੁਰੂ ਜੀ ਵਿਚਾਰਦੇ ਨੇ ਕਿ ਮੇਰੇ ਸਰੂਪ ਦੇ ਬਹੁਤ ਵੱਡੇ ਇਹ ਮੇਰੇ ਸਿੱਖ ਪ੍ਰੇਮੀ ਨੇ, ਮਾਨੋ ਕਿ ਸਾਰਾ ਕੁਝ ਛੱਡ ਕੇ ਇਹ ਮੇਰੇ ਨਾਲ ਆਣ ਕੇ ਇੱਥੇ ਪਹੁੰਚੇ ਨੇ ਤੇ ਇਸ ਵੇਲੇ ਮੇਰਾ ਜਿਹੜਾ ਇਹਨਾਂ ਨੂੰ ਵਿਛੋੜਾ ਦੇਣਾ ਹੈ ਇਹਨਾਂ ਨੂੰ ਅਸਹਿ ਹੈ, ਇਹ ਸਹਾਰ ਨਹੀਂ ਸਕਦੇ।
ਇਸ ਬੇਦ ਕਰਤੇ ਸੰਧਿਆ ਹੋਈ ਸ੍ਰੀ ਪ੍ਰਭੂ ਦਰਸ ਕੀਏ ਸਭ ਕੋਈ।
ਇਸ ਤਰ੍ਹਾਂ ਕਰਦਿਆਂ ਕਰਾਉਂਦਿਆਂ ਕਵੀ ਜੀ ਲਿਖਦੇ ਨੇ ਕਿ ਸ਼ਾਮਾਂ ਪੈ ਗਈਆਂ, ਸਾਰਿਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਰੱਜ ਰੱਜ ਕੇ ਕੀਤਾ।
ਤਬ ਸਾਦਰ ਸਭ ਨਿਕਟ ਬਿਠਾਰੇ ਕਾਹੇ ਉਹ ਸ਼ੋਕ ਨਹੀਂ ਕਰੀਏ ਪਿਆਰੇ।
ਉਸ ਵੇਲੇ ਸਤਿਗੁਰੂ ਜੀ ਨੇ ਸਾਰਿਆਂ ਸਿੱਖਾਂ ਨੂੰ ਆਪਣੇ ਕੋਲ ਬਿਠਾ ਲਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸ਼ੋਕ ਨਹੀਂ ਕਰੀਏ ਪਿਆਰੇ, ਹੇ ਮੇਰੇ ਪਿਆਰੇ ਸਿੱਖੋ, ਤੁਸੀਂ ਕਿਸੇ ਵੀ ਕਿਸਮ ਦਾ ਸੋਗ ਨਾ ਕਰੋ।
ਕਹਿੰਦੇ ਨੇ ਥੂਲ ਸਰੀਰ ਸੰਯੋਗ ਵਿਯੋਗ ਈਸ਼ਵਰ ਨੇਤ 14 ਲੋਕ।
ਗੁਰੂ ਜੀ ਕਹਿੰਦੇ ਨੇ ਕਿ ਸਥੂਲ ਸਰੀਰ ਮਿਲਦੇ ਨੇ ਤੇ ਵਿਛੜਦੇ ਰਹਿੰਦੇ ਨੇ, ਸੰਯੋਗ ਵਿਯੋਗ ਚੱਲਦਾ ਹੀ ਰਹਿੰਦਾ ਤੇ ਗੁਰੂ ਜੀ ਕਹਿੰਦੇ ਨੇ ਈਸ਼ਵਰ ਨੇਤ 14 ਲੋਕ। ਮਾਨੋ ਕੇ ਨੀਯਤ ਕੀਤੀ ਜਿਹੜੀ ਗੱਲ ਹੈ, ਜਿਹੜੀ ਭਾਵੀ ਹੈ, ਉਹ 14 ਲੋਕਾਂ ਦੇ ਵਿੱਚ ਇਸੇ ਤਰ੍ਹਾਂ ਵਰਤਦੀ ਰਹਿੰਦੀ ਹੈ। ਜਿਸ ਤਰ੍ਹਾਂ ਕਿ ਗੁਰਬਾਣੀ ਦੇ ਵਿੱਚ ਆਉਂਦਾ ਹੈ, ਸੰਯੋਗ ਵਿਯੋਗ ਦੋਏ ਕਾਰ ਚਲਾਦਾ, ਇਹ ਤੇ ਚੱਲਦਾ ਹੀ ਰਹਿੰਦਾ।
ਤਨ ਸਨੇਹ ਨਹੀਂ ਨਿਭ ਹੈ ਕਿਉ ਸਿੱਖਤਾ ਸਾਧਨ ਨਦੀ ਤਟ ਜਿਉ ਹੂੰ।
ਗੁਰੂ ਜੀ ਕਹਿੰਦੇ ਨੇ ਹੇ ਪਿਆਰਿਓ ਸਿੱਖੋ, ਅੱਜ ਤੱਕ ਕਦੇ ਵੀ ਜਿਹੜਾ ਸਰੀਰ ਦਾ ਮੋਹ ਹੈ ਨਾ, ਉਹ ਕਦੀ ਪੂਰਾ ਨਹੀਂ ਹੋ ਸਕਿਆ। ਸਰੀਰ ਜੋ ਉਪਜਿਆ ਹੈ ਉਸਨੇ ਖਤਮ ਹੋ ਜਾਣਾ ਹੈ, ਇਸ ਕਰਕੇ ਗੁਰੂ ਜੀ ਕਹਿੰਦੇ ਨੇ ਸਰੀਰ ਦੇ ਨਾਲ ਪਿਆਰ ਕਰਨਾ ਨਿਸਫਲ ਹੈ, ਕਿਸੇ ਕੰਮ ਦਾ ਨਹੀਂ ਹੈ।
ਸਿੱਖਤਾ ਸਾਧਨ ਨਦੀ ਤਟ ਜਿਉ ਹੂੰ।
ਗੁਰੂ ਜੀ ਕਹਿੰਦੇ ਨੇ ਕਿ ਜੇਕਰ ਰੇਤੇ ਦਾ ਬਣਿਆ ਹੋਇਆ ਘਰ ਹੋਵੇ, ਆਖਿਰਕਾਰ ਉਹ ਟਹਿ ਜਾਂਦਾ ਹੈ, ਨਦੀ ਤਟ ਜਿਉ ਹੂੰ। ਤੇ ਕਹਿੰਦੇ ਨੇ ਜਿਹੜਾ ਨਦੀ ਦੇ ਕਿਨਾਰੇ ਘਰ ਹੁੰਦਾ ਹੈ ਉਹ ਵੀ ਨਹੀਂ ਬਚਦਾ, ਆਖਿਰਕਾਰ ਨਦੀ ਦੀ ਪਾਣੀ ਦੀ ਢਾਲ ਲੱਗਦੀ ਹੈ ਉਹ ਵੀ ਟੱਟ ਜਾਂਦਾ, ਤੇ ਜਿਹੜਾ ਰੇਤੇ ਦਾ ਘਰ ਹੈ ਉਹ ਵੀ ਟੱਟ ਜਾਂਦਾ। ਜੋ ਬਾਲੂ ਕੀ ਪੀਤ, ਨੌਵੇਂ ਪਾਤਸ਼ਾਹ ਜੀ ਲਿਖਦੇ ਨੇ ਕਿ ਬਾਲੂ ਦੀ ਰੇਤੇ ਦੀ ਬਣੀ ਹੋਈ ਕੰਧ ਕਦੇ ਮਜ਼ਬੂਤ ਨਹੀਂ ਰਹਿ ਸਕਦੀ, ਆਖਿਰ ਟਹਿ ਜਾਂਦੀ। ਇਸ ਕਰਕੇ ਗੁਰੂ ਜੀ ਕਹਿੰਦੇ ਨੇ ਹੇ ਪਿਆਰਿਓ ਖਾਲਸਿਓ, ਮੇਰੇ ਸਰੀਰ ਦੇ ਮੋਹ ਨੂੰ ਛੱਡ ਦਿਓ। ਸਰੀਰ ਦਾ ਮੋਹ ਕਦੇ ਵੀ ਕਿਸੇ ਦੇ ਨਾਲ ਨਿਬੜਿਆ ਨਹੀਂ।
ਨਿਸਚੇ ਸ਼ਬਦ ਰਿਦਾ ਹੈ ਮੇਰੋ,
ਤੇਸੋ ਮਿਲੀਏ ਸਾਂਝ ਸਵੇਰੋ। ਗੁਰੂ ਜੀ ਕਹਿੰਦੇ ਨੇ ਸਰੀਰ ਦੇ ਮੋਹ ਨੂੰ ਛੱਡ ਦਿਓ ਤੇ ਮੇਰਾ ਜਿਹੜਾ ਹਿਰਦਾ ਹੈ ਨਾ ਉਹ ਪੱਕੇ ਰੂਪ ਦੇ ਵਿੱਚ ਸ਼ਬਦ ਹੈ। ਤੇ ਗੁਰੂ ਜੀ ਕਹਿੰਦੇ ਨੇ ਤੁਸੀਂ ਸ਼ਬਦ ਰੂਪੀ ਮੇਰੇ ਹਿਰਦੇ ਦੇ ਨਾਲ ਸਵੇਰੇ ਤੇ ਸ਼ਾਮ ਰਲੇ ਰਹੋ, ਮੇਰੇ ਸਰੀਰ ਦੇ ਮੋਹ ਨੂੰ ਤਿਆਗ ਦਿਓ। ਹਰ ਗੁਣ ਗੁਣ ਮੈਂ ਮਨੋ ਪਰੋਵੋ ਤੇ ਸੋ ਮਿਲੇ ਨਿਆਰੇ ਨਹੀਂ ਹੋਵੋ। ਗੁਰੂ ਜੀ ਕਹਿੰਦੇ ਨੇ ਹਰੀ ਦੇ ਜਿਹੜੇ ਗੁਣ ਨੇ ਉਹਨਾਂ ਦੇ ਨਾਲ ਤੁਸੀਂ ਆਪਣੇ ਮਨ ਨੂੰ ਪਰੋਂਦੇ ਰਹੋ। ਕਹਿੰਦੇ ਨੇ ਕਦੇ ਵੀ ਹਰੀ ਦੇ ਗੁਣ ਗਾਣ ਕਰਨ ਤੋਂ ਨਿਆਰੇ ਸੱਖਣੇ ਵਾਂਝੇ ਨਾ ਹੋਵੋ। ਹਾਲਤ ਰਪਾਲਤ ਸਹਾਇਕ ਜੋਵੋ ਜਮ ਯਾਦਕ ਤੇ ਡਰ ਔਰ ਖੋਵੋ। ਗੁਰੂ ਜੀ ਕਹਿੰਦੇ ਨੇ ਹਾਲਤ ਤੇ ਪਲਤ ਦੇ ਵਿਚ ਸਾਰੇ ਹੀ ਜਗ੍ਹਾ ਦੇ ਉੱਤੇ ਮੈਂ ਤੁਹਾਡਾ ਸਹਾਈ ਹੋਵਾਂਗਾ। ਜਮ ਵਰਗੀਆਂ ਭਿਆਨਕ ਚੀਜ਼ਾਂ ਦਾ ਤੁਸੀਂ ਜਿਹੜਾ ਡਰ ਹੈ ਉਸ ਨੂੰ ਮੰਨੋ ਕੇ ਆਪਣੇ ਹਿਰਦੇ ਤੋਂ ਦੂਰ ਕਰ ਦਿਓ, ਜਮ ਤੁਹਾਡੇ ਨੇੜੇ ਵੀ ਨਹੀਂ ਢੁੱਕ ਸਕਦੇ। ਇਮ ਕਹਿ ਸ੍ਰੀ ਪ੍ਰਭ ਸ਼ੋਕ ਨਿਵਾਰਾ ਸਭ ਕੇ ਹਿਰਦੈ ਹਰਖ ਕੋ ਤਾਰਾ। ਕਵੀ ਜੀ ਲਿਖ ਰਹੇ ਨੇ ਕਿ ਇਸ ਤਰੀਕੇ ਦੇ ਨਾਲ ਚੰਗਾ ਉਪਦੇਸ਼ ਸਿੱਖਾਂ ਨੂੰ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਸੋਗ ਨੂੰ ਦੂਰ ਕੀਤਾ ਤੇ ਸਾਰਿਆਂ ਦੇ ਹਿਰਦੇ ਦੇ ਵਿੱਚ ਮਾਨੋ ਕੇ ਖੁਸ਼ੀ ਧਾਰਨ ਕਰਨ ਦਾ ਯਤਨ ਕੀਤਾ। ਦੀਰਘ ਸ਼ਮਸ ਯੋਧਰ ਲਾਗੇ ਆਈ ਹਾਥਨ ਸਾਧ ਸੁਧਾਰ ਗੁਸਾਈ। ਸਤਿਗੁਰਾਂ ਦਾ ਜਿਹੜਾ ਲੰਬਾ ਦਾੜਾ ਹੈ ਮਾਨੋ ਕੇ ਉਧਰ ਤੱਕ ਪੇੜ ਤੱਕ ਆਇਆ ਹੋਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥ ਦੇ ਨਾਲ ਮਾਨੋ ਕੇ ਚੰਗੀ ਤਰ੍ਹਾਂ ਹੱਥ ਫੇਰ ਕੇ ਸੁਧਾਰਿਆ। ਕੋ ਕੋ ਕੇਸ ਸੇਤ ਹੋਏ ਆਵਾ ਦੈ ਮੂਛਣ ਪਰ ਹਾਥ ਉਠਾਵਾ। ਪਹਿਲਾਂ ਸਤਿਗੁਰਾਂ ਨੇ ਦਾੜੇ ਦੇ ਉੱਤੇ ਹੱਥ ਫੇਰਿਆ, ਉਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥ ਦੇ ਨਾਲ ਆਪਣੀਆਂ ਮੁੱਛਾਂ ਨੂੰ ਸਵਾਰਿਆ ਤੇ ਕਹਿੰਦੇ ਨੇ ਕੋਈ ਕੋਈ ਜਿਹੜਾ ਕੇਸ ਹੈ ਨਾ ਉਹ ਚਿੱਟਾ ਹੋ ਚੁੱਕਾ ਹੈ ਦਾੜੇ ਦਾ। ਇਮ ਬੈਠੇ ਸਤ ਗੁਰੂ ਅਨੰਦਤ ਬਾਰ ਬਾਰ ਦਰ ਸਤ ਸਿੱਖ ਬੰਦਤ। ਇਸ ਤਰੀਕੇ ਦੇ ਨਾਲ ਬੜੇ ਹੀ ਆਨੰਦ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠੇ ਹੋਏ ਨੇ ਤੇ ਬਾਰ ਬਾਰ ਸਿੱਖ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਵੰਦਨਾ ਕਰ ਰਿਹਾ ਔਰ ਦਰਸ਼ਨ ਕਰ ਰਿਹਾ। ਕਹਿਤ ਸੁਣਤ ਸਭ ਆਦੀ ਰਾਤ ਬੀਤ ਗਈ ਬੈਠੇ ਚਿੱਤ ਸ਼ਾਂਤ। ਕਹਿੰਦੇ ਨੇ ਕਹਿੰਦਿਆਂ ਸੁਣਦਿਆਂ ਅੱਧੀ ਰਾਤ ਬਤੀਤ ਹੋ ਗਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੀ ਹੀ ਸ਼ਾਂਤ ਬਿਰਤੀ ਦੇ ਨਾਲ ਆਪਣੇ ਖਾਲਸੇ ਦੇ ਕੋਲ ਬੈਠੇ ਰਹੇ। ਇਤਨੇ ਮੇ ਜਪ ਜੀ ਪਾਠ ਕਰਕੇ ਪੰਚ ਦੋਹਰੇ ਬਾਹਰ ਉਚਰ ਕੇ। ਇਨ੍ਹਾਂ ਕੁਝ ਸਿੱਖ ਦੇਖ ਹੀ ਰਹੇ ਸਨ ਕਿ ਇੰਨੇ ਚਿਰ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦਾ ਜਿਹੜਾ ਪਾਠ ਸੀ ਉਹਨੂੰ ਸ਼ੁਰੂ ਕਰ ਦਿੱਤਾ। ਦੇਖਦਿਆਂ ਦੇਖਦਿਆਂ ਪਾਠ ਪੂਰਾ ਕਰ ਲਿਆ। ਉਸ ਤੋਂ ਬਾਅਦ ਪੰਜ ਸਤਿਗੁਰੂ ਜੀ ਨੇ ਦੋਹਰੇ ਪੜ੍ਹੇ। ਹਰ ਹਰ ਜਨ ਦੁਈ ਏਕ ਹੈ ਉਚਾਰਾ ਐਸੋ ਆਛੋ ਜਿਨੋ ਮਜਾਰਾ। ਹਰ ਹਰ ਜਨ ਦੁਈ ਏਕ ਹੈ ਬਿਵ ਵਿਚਾਰ ਕਿਛ ਨਾ ਹੈ। ਜਿਸ ਤਰ੍ਹਾਂ ਸਤਿਗੁਰੂ ਤੇਗ ਬਹਾਦਰ ਜੀ ਦੇ ਐਸੇ ਸਲੋਕ ਨੇ ਜਿਨ੍ਹਾਂ ਦੇ ਵਿੱਚ ਨਾਸ਼ ਮਾਣ ਦਾ ਆਸ਼ਾ ਹੈ, ਇਸ ਤਰ੍ਹਾਂ ਦੇ ਸਤਿਗੁਰਾਂ ਨੇ ਪੰਜ ਦੋਹਰੇ ਹੋਰ ਪੜੇ। ਪ੍ਰਥਮ ਭਗਵਤੀ ਸਿਮਰਨ ਕਰੀਐ ਸ੍ਰੀ ਨਾਨਕ ਕੋ ਧਿਆਏ ਸੰਭਰੀਏ। ਇਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਨੂੰ ਪੜਿਆ ਜਿੱਥੇ ਲਿਖਿਆ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਤੇ ਗੁਰ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀ ਹੈ ਕਰ ਨੌਨ ਦਿਆਵੈ ਤਾਏ। ਇਸ ਤਰੀਕੇ ਦੇ ਨਾਲ ਉਸ ਪੌੜੀ ਨੂੰ ਅਰਦਾਸ ਦੇ ਰੂਪ ਦੇ ਵਿੱਚ ਸਤਿਗੁਰਾਂ ਨੇ ਪੜਿਆ ਚੰਗੀ ਤਰੀਕੇ ਦੇ ਨਾਲ। ਇਹ ਪੌੜੀ ਪਠ ਕਰ ਪੁਨ ਸਾਰੀ ਖਰੇ ਪਏ ਅਰਦਾਸ ਉਚਾਰੀ। ਇਹ ਸਾਰੀ ਪੌੜੀ ਦਾ ਪਾਠ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਖੜੇ ਹੋ ਗਏ ਨੇ ਤੇ ਖੜੇ ਹੋ ਕੇ ਅਰਦਾਸ ਨੂੰ ਸੰਪੂਰਨ ਕੀਤਾ।
ਕਰਦ ਕਮਾਨ ਪਾਨ ਮੈਂ ਤਰੀ ਪਾਠ ਅਰਦਾਸ ਸੰਪੂਰਨ ਕਰੀ।
ਇੱਕ ਛੋਟੀ ਕਰਦ ਜਿਹੜੀ ਕਟਾਰ ਹੈ ਉਸ ਨੂੰ ਤੇ ਇੱਕ ਧਨੁਸ਼ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥ ਦੇ ਵਿੱਚ ਫੜਿਆ ਤੇ ਅਰਦਾਸ ਨੂੰ ਪੂਰਾ ਕੀਤਾ। ਪੁਣ ਮਖਮਲੀ ਕੰਵਰ ਕਸ ਲੀਨੀ ਕੰਧੇ ਤਨਖ ਟਿਕਾਵਣ ਕੀਨੀ। ਇਸ ਤੋਂ ਬਾਅਦ ਮਖਮਲ ਦਾ ਇੱਕ ਜਿਹੜਾ ਕਮਰ ਕਸਾ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਲੱਕ ਦੇ ਨਾਲ ਬੰਨਿਆ। ਇਸ ਤੋਂ ਬਾਅਦ ਆਪਣੇ ਕੰਧੇ ਦੇ ਉੱਤੇ ਉਸ ਫੜੇ ਹੋਏ ਤਨਖ ਨੂੰ ਟਿਕਾ ਲਿਆ।
ਕਰਦ ਭਾਗ ਮੈਂ ਤਰੀ ਬਣਾਏ ਲਈ ਹੱਥ ਮੈਂ ਤੁਪਕ ਉਠਾਏ।
ਉਹ ਜਿਹੜੀ ਛੋਟੀ ਕਟਾਰ ਸੀ ਜਿਹੜੀ ਕਰਦ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੱਗ ਦੇ ਵਿੱਚ ਟੰਗ ਦਿੱਤੀ ਤੇ ਗੁਰੂ ਜੀ ਨੇ ਆਪਣੇ ਹੱਥ ਦੇ ਵਿੱਚ ਬੰਦੂਕ ਫੜ ਲਈ। ਕਮਰ ਕਸਾ ਸੰਪੂਰਨ ਕਰਕੇ ਡੇਢ ਜਾਮ ਨਿਸ ਰਹੀ ਵਿਚਰ ਕੇ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਕਮਰ ਕਸੇ ਨੂੰ ਸ਼ਸਤਰਾਂ ਦੇ ਨਾਲ ਸੰਪੂਰਨ ਕਰ ਲਿਆ, ਭਰ ਲਿਆ। ਡੇਢ ਜਾਮ ਨਿਸ ਰਹੀ ਵਿਚਰ ਕੇ ਇਸ ਵੇਲੇ ਮਾਨੋ ਕੇ ਡੇਢ ਪਹਿਰ ਜਿਹੜੀ ਰਾਤ ਹੈ ਉਹ ਰਹਿੰਦੀ ਹੈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਮੁਖ ਤੇ ਉਚਰਨ ਕਰਿਓ ਜੋਤ ਜਾਗਦੀ ਅਤੇ।
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਜ਼ੋਰ ਦੇ ਨਾਲ ਬੁਲਾਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮੁਖ ਮੰਡਲ ਤੇ ਜਿਹੜੀ ਜਾਗਤ ਜੋਤ ਹੈ ਉਹ ਪ੍ਰਕਾਸ਼ਮਾਨ।
ਪਿਖੇ ਦਨਿੰਦ ਪ੍ਰਾਤ ਅਰਵਿੰਦੇ ਬਦਨ ਪ੍ਰਫੁੱਲਤ ਤਿਨੋ ਮਿਨੰਦੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਿਹਰੇ ਦੀ ਸੋਭਾ ਦਾ ਵਰਣਨ ਕਰ ਰਹੇ ਨੇ ਭਾਈ ਸੰਤੋਖ ਸਿੰਘ ਜੀ। ਕਹਿੰਦੇ ਨੇ ਮਾਨੋ ਕੇ ਸਵੇਰੇ ਦਾ ਸੂਰਜ ਵੇਖ ਕੇ ਜਿਵੇਂ ਕਮਲ ਖਿਲਦੇ ਹਨ ਇਸ ਤਰ੍ਹਾਂ ਸਤਿਗੁਰਾਂ ਦਾ ਚਿਹਰਾ ਹੈ।
ਬਦਨ ਪ੍ਰਫੁੱਲਤ ਤਿਨੋ ਮਿਨੰਦੇ।
ਇਸ ਤਰ੍ਹਾਂ ਸਤਿਗੁਰਾਂ ਦਾ ਬਦਨ ਪ੍ਰਫੁੱਲਤ ਹੈ ਜਿਸ ਤਰ੍ਹਾਂ ਕੇ ਕਮਲ ਫੁੱਲ ਖਿੜ ਜਾਂਦਾ ਹੈ ਸੂਰਜ ਨੂੰ ਦੇਖ ਕੇ।
ਜਨ ਰਾਂਕਾ ਸ਼ਾਰਦ ਕੋ ਚੰਦ ਆਪ ਆਨੰਦਤ ਦੇਤ ਆਨੰਦ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪ ਵੀ ਇਸੇ ਤਰ੍ਹਾਂ ਆਨੰਦਤ ਨੇ ਤੇ ਦੂਸਰਿਆਂ ਨੂੰ ਵੀ ਆਨੰਦ ਦੇ ਰਹੇ ਨੇ।
ਮਾਨੋ ਕੇ ਸੂਰਜ ਰੁੱਤ ਦੀ ਪੂਰਨਮਾ ਦਾ ਜਿਵੇਂ ਚੰਦਰਮਾ ਸੁਖ ਦਿੰਦਾ ਹੈ ਇਸ ਤਰ੍ਹਾਂ ਗੁਰੂ ਜੀ ਦਾ ਜਿਹੜਾ ਮੁਖੜਾ ਹੈ ਉਹ ਸੁਖਦਾਈ।
ਹਾਇਨ
ਦਾਸ ਕੋ ਨਿਕਟ ਨਿਹਾਰਾ ਸ੍ਰੀ ਮੁਖ ਸੋ ਤੇ ਸਾਥ ਉਚਾਰਾ।
ਇਹਨੇ ਚਿਰ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘੋੜਿਆਂ ਨੂੰ ਜਿਹੜਾ ਸਾਂਭਣ ਵਾਲਾ ਦਾਸ ਸੀ ਉਸ ਨੂੰ ਸਤਿਗੁਰਾਂ ਨੇ ਕੋਲ ਬੁਲਾਇਆ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਇਸ ਤਰ੍ਹਾਂ ਹੁਕਮ ਕੀਤਾ।
ਗੁਰੂ ਜੀ ਕਹਿੰਦੇ ਨੇ ਖਾਸ ਤਬੇਲੇ ਜਿਤੇ ਤੁਰੰਗ ਤੂਰਨ ਸੰਗ ਸੁਧਾਰੋ ਅੰਗ।
ਘੋੜਿਆਂ ਦੇ ਪਾਲਣ ਵਾਲੇ ਨੂੰ ਸਾਂਭਣ ਵਾਲੇ ਨੂੰ ਸਤਿਗੁਰਾਂ ਨੇ ਹੁਕਮ ਕੀਤਾ ਕਿ ਖਾਸ ਤਬੇਲੇ ਦੇ ਵਿੱਚ ਜਿੰਨੇ ਵੀ ਚੰਗੇ ਘੋੜੇ ਬੰਨੇ ਹੋਏ ਨੇ ਗੁਰੂ ਜੀ ਕਹਿੰਦੇ ਨੇ ਸਾਰਿਆਂ ਨੂੰ ਚੰਗੀ ਤਰ੍ਹਾਂ ਸੁਧਾਰ ਦਿਓ ਸ਼ਿੰਗਾਰ ਦਿਓ।
ਜ਼ੀਨ ਜਰੀ ਕੇ ਸਭ ਪਰ ਡਾਲੋ ਕਰ ਰਾਖੋ ਤੇਰ ਤਿਆਰ ਉਤਾਲੋ।
ਗੁਰੂ ਜੀ ਕਹਿੰਦੇ ਨੇ ਸਾਰਿਆਂ ਘੋੜਿਆਂ ਦੇ ਉੱਤੇ ਚੰਗੀਆਂ ਜ਼ਰੀਦਾਰ ਜਿਹੜੀਆਂ ਕਾਠੀਆਂ ਨੇ ਉਹਨਾਂ ਨੂੰ ਪਾ ਕੇ ਤਿਆਰ ਕੀਤਾ ਜਾਵੇ। ਗੁਰੂ ਜੀ ਕਹਿੰਦੇ ਨੇ ਛੇਤੀ ਦੇ ਨਾਲ ਇਹ ਸਾਰੀ ਤਿਆਰੀ ਨੂੰ ਪੂਰਾ ਕੀਤਾ ਜਾਵੇ। ਹੁਣ ਸੋਚਣ ਦੀ ਲੋੜ ਹੈ, ਵਿਚਾਰਨ ਦੀ ਲੋੜ ਹੈ। ਇੱਕ ਪਾਸੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਾਨੋ ਕੇ ਪਿਆਨਾ ਕਰ ਰਹੇ ਨੇ, ਚਿਖਾ ਦੇ ਉੱਤੇ ਸੜਨ ਦੇ ਵਾਸਤੇ ਜਾ ਰਹੇ ਨੇ, ਤੇ ਦੂਸਰੇ ਪਾਸੇ ਸਤਿਗੁਰੂ ਜੀ ਹੁਕਮ ਕਰ ਰਹੇ ਨੇ ਦਾਸ ਨੂੰ ਕਿ ਘੋੜਿਆਂ ਨੂੰ ਸ਼ਿੰਗਾਰ ਦਿੱਤਾ ਜਾਵੇ। ਇਹ ਤੇ ਭੇਦ ਅੱਗੇ ਜਾ ਕੇ ਖੁੱਲੇਗਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਕਿਸ ਤਰ੍ਹਾਂ ਦਾ ਕੌਤਕ ਕੀਤਾ। ਗੁਰੂ ਜੀ ਕਹਿੰਦੇ ਨੇ ਘੋੜਿਆਂ ਨੂੰ ਜਾ ਕੇ ਸ਼ਿੰਗਾਰ ਦਿਓ।
ਸੋਨੇ ਆਇਸ ਕੋ ਤੁਰਤ ਸਿਰਾਰੇ ਸਰ ਬੰਗਣ ਮੈਂ ਕੀਨ ਸਤਿਆਰੇ।
ਛੇਤੀ ਦੇ ਨਾਲ ਦਾਸ ਨੇ ਹੁਕਮ ਨੂੰ ਮੰਨਿਆ ਤੇ ਜਿੰਨੇ ਵੀ ਚੰਗੇ ਘੋੜੇ ਸੀ ਉਹਨਾਂ ਸਾਰਿਆਂ ਨੂੰ ਸ਼ਿੰਗਾਰ ਦਿੱਤਾ, ਜ਼ਰੀਦਾਰ ਕਾਠੀਆਂ ਪਾ ਦਿੱਤੀਆਂ।
ਬਸਨ ਬੇਭੂਖਣ ਸੁੰਦਰ ਪਾਏ ਦੇ ਕਵਕਾ ਤੇ ਸਥਾਨ ਫਿਰਾਏ।
ਚੰਗੇ ਗਹਿਣੇ ਤੇ ਜਿਹੜੇ ਕੱਪੜੇ ਸੀ ਉਹਨਾਂ ਘੋੜਿਆਂ ਦੇ ਉੱਤੇ ਪਾ ਦਿੱਤੇ ਗਏ ਨੇ ਤੇ ਲਗਾਮਾਂ ਹਰ ਇੱਕ ਦੇ ਮੂੰਹ ਦੇ ਵਿੱਚ ਪਾ ਕੇ ਕੱਸ ਦਿੱਤੀਆਂ ਗਈਆਂ ਨੇ ਤੇ ਘੋੜਿਆਂ ਨੂੰ ਫੇਰਨਾ ਇੱਧਰ ਉੱਧਰ ਉਸਨੇ ਸ਼ੁਰੂ ਕਰ ਦਿੱਤਾ। ਕੌਤਕ ਦਰਸੈ ਮਨ ਬਿਸਮਾਏ, ਜਲਤ ਮਸਾਲ ਚਾਰ ਸਮਦਾਏ। ਹੁਣ ਸਿੱਖ ਜਿਹੜੇ ਨੇ ਉਹ ਬੜੇ ਹੈਰਾਨ ਨੇ ਕਿ ਸਤਿਗੁਰਾਂ ਨੇ ਇੱਕ ਪਾਸੇ ਆਖਿਆ ਕਿ ਮੈਂ ਪ੍ਰਲੋਕ ਜਾਣਾ, ਸਿਖਾ ਤਿਆਰ ਕਰ ਦਿਓ, ਸਿਖਾ ਤਿਆਰ ਵੀ ਹੋ ਚੁੱਕੀ ਹੈ, ਦੂਸਰੇ ਪਾਸੇ ਸਤਿਗੁਰੂ ਜੀ ਘੋੜਿਆਂ ਨੂੰ ਸ਼ਿੰਗਾਰਨ ਦਾ ਹੁਕਮ ਦੇ ਰਹੇ ਨੇ। ਮਾਨੋ ਕਿ ਅਜੀਬ ਕਿਸਮ ਦੇ ਕੌਤਕਾਂ ਨੂੰ ਦੇਖ ਕੇ ਜਿਹੜੇ ਸਾਰਿਆਂ ਦੇ ਮਨ ਨੇ ਉਹ ਬੜੇ ਹੈਰਾਨ ਹੋ ਰਹੇ ਨੇ। ਕਹਿੰਦੇ ਨੇ ਬਹੁਤ ਸਾਰੀਆਂ ਹਨੇਰੇ ਦੇ ਵਿੱਚ ਜਿਹੜੀਆਂ ਮਸ਼ਾਲਾਂ ਨੇ ਉਹ ਜਗ ਰਹੀਆਂ ਨੇ ਰੋਸ਼ਨੀ ਕਰਨ ਦੇ ਵਾਸਤੇ। ਸ੍ਰੀ ਪ੍ਰਭ ਖਰੇ ਸਬਨ ਮੈਂ ਸ਼ੋਭੈ, ਕਿਸ ਕੀ ਸਮ ਕਹੋ ਕੌਣ ਨਾ ਲੋਭੈ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਖੜੇ ਨੇ, ਮਾਨੋ ਕੇ ਬੜੇ ਸ਼ੋਭਨੀਕ ਲੱਗ ਰਹੇ ਨੇ। ਕਵੀ ਜੀ ਲਿਖਦੇ ਨੇ ਕਿਸ ਕੀ ਸਮ ਕਹੋ ਕੌਣ ਨਾ ਲੋਭੈ, ਕਿਸ ਦੀ ਸਮਾਨਤਾ ਕਹਾਂ ਕਿ ਗੁਰੂ ਜੀ ਕਿਹਦੇ ਵਰਗੇ ਨੇ। ਆਖੋ ਉਸ ਵੇਲੇ ਕੌਣ ਨਹੀਂ ਲੁਭਾਇਆ, ਇਸ ਤਰ੍ਹਾਂ ਦਾ ਗੁਰੂ ਜੀ ਦਾ ਲੁਭਾਏਮਾਨ ਚਿਹਰਾ। ਮੁਖ ਪਰ ਜੋਤ ਚੌਗਣੀ ਲਸੇ, ਸ਼ਸਤਰਨ ਸਹਿਤ ਖਰੇ ਕਟ ਕਸੇ। ਕਵੀ ਜੀ ਲਿਖਦੇ ਨੇ ਮੁਖ ਦੇ ਉੱਤੇ ਜਿਹੜੀ ਪ੍ਰਕਾਸ਼ਮਾਨ ਜੋਤ ਹੈ ਉਹ ਚੌਗਣੀ ਪ੍ਰਕਾਸ਼ਮਾਨ ਹੋ ਰਹੀ ਹੈ, ਸ਼ਸਤਰਾਂ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਿਆਰ ਬਾਰ ਤਿਆਰ ਹੋ ਕੇ ਖੜੇ। ਦਰਸ਼ਨ ਦੀਨ ਸਪਲੀ ਪ੍ਰਕਾਰਾ, ਸਭ ਕੋਈ ਉਪਜਿਓ ਆਨੰਦ ਉਦਾਰਾ। ਚੰਗੇ ਤਰੀਕੇ ਦੇ ਨਾਲ ਸਾਰੇ ਹੀ ਖਾਲਸੇ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਦਰਸ਼ਨ ਦਿੱਤਾ ਤੇ ਦਰਸ਼ਨ ਨੂੰ ਕਰਕੇ ਸਾਰਿਆਂ ਦੇ ਹਿਰਦੇ ਦੇ ਵਿੱਚ ਆਨੰਦ ਪੈਦਾ ਹੋਇਆ। ਵਿੱਚ ਕਨਾਤ ਕੇ ਚਾਹਤ ਪ੍ਰਵੇਸ਼ਾ, ਦੇ ਉਪਦੇਸ਼ ਵਿਸ਼ੇਸ਼ ਅਸ਼ੇਸ਼ਾ। ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਤਣੀ ਹੋਈ ਕਨਾਤ ਦੇ ਅੰਦਰ ਪ੍ਰਵੇਸ਼ ਕਰਨਾ ਚਾਹੁੰਦੇ ਨੇ, ਜਾਣਾ ਚਾਹੁੰਦੇ ਨੇ, ਪਰ ਜਾਣ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣਾ ਚੰਗਾ ਜਿਹੜਾ ਉਪਦੇਸ਼ ਹੈ ਉਹ ਖਾਲਸੇ ਨੂੰ ਪੂਰਾ ਦੇਣਾ ਚਾਹੁੰਦੇ। ਧੰਨ ਧੰਨ ਸਤਿਗੁਰ ਸੁਖਦਾਈ, ਉਚਰੈ ਚੌਦਿਸ਼ ਨਰ ਸਮੁਦਾਈ। ਕਵੀ ਜੀ ਲਿਖ ਰਹੇ ਨੇ ਕਿ ਉੱਥੇ ਜਿੰਨੇ ਵੀ ਚਾਰ ਚੁਫੇਰੇ ਸਿੰਘ ਖੜੇ ਨੇ ਉਹ ਸਾਰਿਆਂ ਦੇ ਮੂੰਹ ਦੇ ਵਿੱਚੋਂ ਇੱਕ ਹੀ ਜਿਹੜੀ ਧੁਨ ਹੈ ਉਹ ਗੂੰਜ ਰਹੀ ਹੈ, ਤਨ ਤਨ ਸਤਿਗੁਰ ਸੁਖਦਾਈ। ਹੇ ਸੁਖਾਂ ਦੇ ਦਾਤੇ ਸਤਿਗੁਰੂ ਜੀ ਤੁਸੀਂ ਤਨ ਹੋ, ਤੁਸੀਂ ਤਨ ਹੋ, ਸਾਰੇ ਇੰਜ ਹੀ ਕਹਿ ਰਹੇ ਨੇ। ਦ੍ਰਿਸ਼ਟ ਪਰਤ ਹੈ ਸਭਨ ਕੇ, ਸ੍ਰੀ ਸਤਿਗੁਰ ਤਿਸ ਕਾਲ, ਨਹੀਂ ਸਪਰਸ਼ਨ ਹੋਤ ਹੈ ਇਮ ਲਖ ਬਿਸਮ ਬਿਸਾਲ। ਭਾਵ ਗੁਰੂ ਜੀ ਦ੍ਰਿਸ਼ਟੀ ਤਾਂ ਸਾਰਿਆਂ ਨੂੰ ਆ ਰਹੇ ਨੇ, ਨਜ਼ਰ ਤੇ ਸਾਰਿਆਂ ਨੂੰ ਆ ਰਹੇ ਹਨ, ਪਰ ਨੇੜੇ ਹੋ ਕੇ ਸਤਿਗੁਰਾਂ ਦੀ ਜਿਹੜੀ ਛੋਹ ਹੈ ਉਹ ਪ੍ਰਾਪਤ ਨਹੀਂ ਹੋ ਰਹੀ। ਇਸ ਤਰੀਕੇ ਦੇ ਨਾਲ ਇਹ ਲੱਗ ਕੇ ਬਹੁਤ ਸਾਰੇ ਹੈਰਾਨ ਹੋ ਰਹੇ। ਦੀਪ ਮਾਲ ਜਹ ਕਹਾਂ ਜਵਲਤ, ਕਹਾਂ ਮਸਾਲ ਕੇ ਚਾਰ, ਪਾਵਤ ਤਾਰ ਫੁਲੇਲ ਕੀ ਕਿਦੋਂ ਕ੍ਰਿਤ ਕੋ ਜਾਰ। ਕਹਿੰਦੇ ਨੇ ਇੰਨੀਆਂ ਜ਼ਿਆਦੀਆਂ ਮਸ਼ਾਲਾਂ ਜਗ ਰਹੀਆਂ ਨੇ, ਮਾਨੋ ਕਿ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਦੀਪਮਾਲਾ ਹੋ ਰਹੀ ਹੋਵੇ, ਜਿਸ ਤਰ੍ਹਾਂ ਦੀਵਾਲੀ ਹੋਵੇ ਤੇ ਕਹਿੰਦੇ ਨੇ ਉਹਨਾਂ ਮਸ਼ਾਲਾਂ ਦੇ ਵਿੱਚ ਘਿਓ ਪਾ ਕੇ ਅਤਰ ਫਲੇਲ ਪਾ ਕੇ ਸੁਗੰਧਮਈ ਵੀ ਬਣਾਇਆ ਗਿਆ। ਦਿਨ ਸਮ ਪਇਓ ਪ੍ਰਕਾਸ਼ ਵਿਸਾਲਾ, ਤਿਮਰ ਸੰਗਣ ਚਹੁ ਦਿਸ਼ ਚਾਲਾ। ਮਾਨੋ ਕਿ ਇੰਨੀਆਂ ਮਸ਼ਾਲਾਂ ਜ਼ਿਆਦੀਆਂ ਜਗਾਈਆਂ ਨੇ, ਉਹਨਾਂ ਦੀ ਰੋਸ਼ਨੀ ਦੇ ਨਾਲ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਦਿਨ ਚੜ ਗਿਆ ਹੋਵੇ, ਤੇ ਜਿਹੜਾ ਤਿਮਰ ਹੈ ਸੰਘਣਾ ਹਨੇਰਾ ਹੈ, ਮਾਨੋ ਕਿ ਚਾਰ ਸਵੇਰੇ ਪਸਰਿਆ। ਜਿੱਥੇ ਸਤਿਗੁਰੂ ਜੀ ਤੇ ਸਿੱਖ ਖੜੇ ਨੇ ਉੱਥੇ ਦਿਨ ਚੜਿਆ ਹੋਇਆ।
ਚੰਚਲ ਚਰਨ ਚਿਖਾ ਦਿਸ਼ ਚਲੇ, ਵਸਤ੍ਰ ਸ਼ਸਤ੍ਰ ਸਭ ਛੋਬਤ ਪਲੇ।
ਸਤਿਗੁਰਾਂ ਦੇ ਜਿਹੜੇ ਚੰਚਲ ਚਰਨ ਨੇ ਹੌਲੀ ਹੌਲੀ ਉਹ ਹਿੱਲੇ ਨੇ ਤੇ ਕਹਿੰਦੇ ਨੇ ਚਿਖਾ ਦੇ ਵੱਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾ ਰਹੇ ਨੇ।
ਵਸਤ੍ਰ ਸ਼ਸਤ੍ਰ ਸ਼ੋਭਤ ਹੈ ਪਲੇ,
ਸਤਿਗੁਰਾਂ ਦੇ ਸਰੀਰ ਤੇ ਜਿਹੜੇ ਸ਼ਸਤ੍ਰ ਤੇ ਵਸਤ੍ਰ ਪਹਿਨੇ ਹੋਏ ਨੇ ਉਹ ਬੜੇ ਸੋਭਾ ਦੇ ਰਹੇ ਨੇ ਤੇ ਹੌਲੀ ਹੌਲੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਕਨਾਤ ਦੇ ਵੱਲ ਜਾ ਰਹੇ ਨੇ।
ਤਨੀ ਕਨਾਤ ਪੌਰ ਜਿਸ ਥਾਨਾ, ਤਹ ਥਿਰ ਹੋਵੇ ਕਰ ਬਾਕ ਬਖਾਨਾ।
ਜਿੱਥੇ ਕਨਾਤ ਤਨੀ ਹੋਈ ਸੀ ਤੇ ਕਨਾਤ ਦੇ ਅੰਦਰ ਜਾਣ ਦੇ ਵਾਸਤੇ ਰਸਤਾ ਬਣਿਆ ਸੀ। ਉਸ ਜਗ੍ਹਾ ਤੇ ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਖੜੇ ਹੋਏ ਨੇ। ਉੱਥੇ ਖੜੇ ਹੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਖਾਲਸੇ ਨੂੰ ਇਸ ਤਰ੍ਹਾਂ ਆਖਿਆ,
ਜਾਇ ਚਿਖਾ ਪਰ ਬੈਠੇ ਜਬੈ ਤੁਰਤ ਪ੍ਰਦਰਸ਼ਨਾ ਦੇ ਕਰ ਸਵੈ।
ਸਤਿਗੁਰੂ ਜੀ ਨੇ ਬਚਨ ਕੀਤਾ ਕਿ ਜਦੋਂ ਮੈਂ ਚਿਖਾ ਦੇ ਉੱਤੇ ਜਾ ਕੇ ਬੈਠ ਜਾਵਾਂਗਾ, ਉਸ ਵੇਲੇ ਤੁਸੀਂ ਸਾਰਿਆਂ ਨੇ ਪ੍ਰਦਰਸ਼ਨਾ ਦੇ ਕੇ ਪ੍ਰਕਰਮਾ ਕਰਕੇ ਸਾਰਿਆਂ ਨੇ ਪਿੱਛੇ ਹਟ ਜਾਣਾ।
ਨਮੋ ਕਰਤ ਹੀ ਵਹਿਰ ਸਿਧਾਵੋ,
ਸਿਰਫ ਨਮਸਕਾਰ ਕਰਕੇ ਪ੍ਰਦਖਣਾ ਕਰਕੇ ਗੁਰੂ ਜੀ ਕਹਿੰਦੇ ਨੇ ਤੁਸੀਂ ਸਾਰਿਆਂ ਨੇ ਬਾਹਰ ਚਲੇ ਜਾਣਾ, ਉਸ ਵੇਲੇ ਕਿਸੇ ਨੇ ਵੀ ਕਨਾਤ ਦੇ ਅੰਦਰ ਨਹੀਂ ਰਹਿਣਾ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ। ਗਿਆਨੀ ਗਿਆਨ ਸਿੰਘ ਜੀ ਜਿਨ੍ਹਾਂ ਨੇ ਪੰਥ ਪ੍ਰਕਾਸ਼ ਲਿਖਿਆ, ਉਹਨਾਂ ਨੇ ਇਸ ਘਟਨਾ ਨੂੰ ਇਸ ਤਰ੍ਹਾਂ ਲਿਖਿਆ। ਉਹ ਲਿਖਦੇ ਨੇ, ਚੰਦਨ ਕੀ ਬੜ ਚਿਤਾ ਚਨਾਈ ਊਚ ਕਨਾਤ ਚੌਗਿਰਦ ਤਨਾਈ। ਚੰਦਨ ਦੀ ਚਿਖਾ ਤਿਆਰ ਕਰਵਾ ਲਈ, ਉੱਚੀ ਕਨਾਤ ਚਾਰ ਸਵੇਰੇ ਸਤਿਗੁਰਾਂ ਨੇ ਤਨਵਾ ਲਈ। ਉਹ ਅੱਗੇ ਲਿਖਦੇ ਨੇ, ਦਇਆ ਸਿੰਘ ਪ੍ਰਤੀ ਕਹਿਓ ਉਚਰ ਹੈ ਜਬ ਹਮ ਪ੍ਰਵੇਸ਼ ਇਸੀ ਮੈਂ ਕਰ ਹੈ। ਉਹ ਲਿਖਦੇ ਨੇ ਦਇਆ ਸਿੰਘ ਜੀ ਨੂੰ, ਭਾਈ ਦਇਆ ਸਿੰਘ ਨੂੰ ਸਤਿਗੁਰਾਂ ਨੇ ਉਚਾਰ ਕੇ ਆਖਿਆ ਕਿ ਜਦੋਂ ਅਸੀਂ ਕਨਾਤ ਦੇ ਅੰਦਰ ਪ੍ਰਵੇਸ਼ ਕਰ ਜਾਵਾਂਗੇ, ਦੂਰ ਕਨਾਤੋਂ ਸਭ ਸਿੱਖ ਕਰੀਓ ਹਮਰੀ ਤਰਫ ਨਾ ਕੋ ਨਿਹਰੀਓ। ਸਾਰਿਆਂ ਸਿੱਖਾਂ ਨੂੰ ਕਨਾਤ ਤੋਂ ਦੂਰ ਕਰ ਦੇਣਾ, ਸਾਡੇ ਵੱਲ ਕੋਈ ਵੀ ਨਾ ਦੇਖੇ। ਫੋਲਿਓ ਹਮਰਾ ਨਾ ਹੈ ਅੰਗੀਠਾ ਨਾ ਹੈ।